ਜਿਸ ਤਰ੍ਹਾਂ ਸਤਿਗੁਰੂ ਜੀ ਨੇ ਘੋੜੇ ਆਪਸ ਤੋਂ ਰੱਖਿਆ ਕੀਤੀਆਂ, ਦੇਵ ਲੋਕ ਭਾਵ ਅਨੇਕ ਸੰਗਠਾਂ ਦੇ ਵਿੱਚ ਨਾਲ ਰਿਹਾ, ਪਰ ਜਿਨ੍ਹਾਂ ਅਰਦਾਸੀਆਂ ਦੀ ਪ੍ਰਾਰੰਭਤਾ ਵਿੱਚ ਭਾਈ ਮਰਦਾਨਾ ਸਾਹਿਬ ਜੀ ਨੂੰ ਸਤਿਗੁਰੂ ਜੀ ਜਿਸ ਤਰ੍ਹਾਂ ਰਵਾਬ ਲਿਆਉਣਾ ਔਰ ਜੰਗਲਾਂ ਵਿੱਚ ਵਿਚਰਨਾ, ਸੋ ਭੁੱਖ ਪਿਆਸ ਦੇ ਜਿਹੜੇ ਸੁੱਖੇ ਆ ਇਹਨਾਂ ਬਾਰੇ ਵਿਚਾਰਾਂ ਹੋਈਆਂ। ਹਜ਼ੂਰ ਨੇ ਕਿਹਾ ਸੀ ਕਿ ਭਾਈ ਮਰਦਾਨਾ ਜੀ ਸਾਡੇ ਨਾਲ ਦੁੱਖ ਭੁੱਖ ਲਈ ਉੱਧਰ ਲਈ ਸ਼ੇਖੂਪੁਰ ਜਿਹੜੀ ਗੁੰਦੀ ਹੈ, ਸੋ ਬੇਨਤੀ ਮਾਰਾ ਮੇਰੇ ਇਸੇ ਤਰ੍ਹਾਂ ਇੱਕ ਦਿਨ ਪ੍ਰਾਣ ਨਿਕਲ ਜਾਸੀ। ਸਤਿਗੁਰੂ ਜੀ ਕਹਿੰਦੇ ਮਰਦਾਨਿਆਂ ਜੇ ਤੇਰੇ ਪ੍ਰਾਣ ਨਿਕਲ ਗਏ ਤੇ ਦੁੱਖਾਂ ਦੀ ਰੱਖਿਆ ਕਿਵੇਂ ਕਰਾਂਗੇ। ਸੋ ਭਾਵ ਸਤਿਗੁਰੂ ਜੀ ਦੇ ਆਪਸ ਵਿੱਚ ਪ੍ਰੇਮ ਪਿਆਰ ਦੇ ਆਪਣੇ ਸੇਵਕ ਦੇ ਨਾਲ ਬਲਾਸ ਹਨ, ਇਹ ਵਿਚਾਰਾਂ ਸਰਵਣ ਕਰਦੇ ਆ ਰਹੇ ਹੋ। ਆਓ ਕੁਝ ਸਮੇਂ ਵਾਸਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੁਆਰਾ ਆਪਣੇ ਮਨ ਵਿਅਕਤੀ ਦੀ ਵਿਚਾਰ ਕਰੀਏ ਕਿ ਗੁਰਬਾਣੀ ਦੀ ਵਿਚਾਰ ਸਾਨੂੰ ਕਿੱਥੇ ਖੜੇ ਹੋਣ ਵਾਸਤੇ ਕਹਿ ਰਹੀ ਹੈ, ਅਸੀਂ ਕਿੱਥੇ ਖੜੋਤੇ ਹਾਂ। ਜਦੋਂ ਗੁਰਬਾਣੀ ਦੁਆਰਾ ਆਪਣੇ ਆਪ ਨੂੰ ਤੋਲਾਂਗੇ ਸਾਡਾ ਜਿਹੜਾ ਜੀਵਨ ਹੈ ਬੜਾ ਵਿਚਾਰ ਦੇ ਸਹਿਤ ਹੋ ਜਾਏਗਾ। ਇਸ ਵਿਚਾਰ ਨੂੰ ਪ੍ਰਾਪਤ ਕਰਕੇ ਇਨਸਾਨ ਫਿਰ ਭੋਗਣਾ ਦਾ ਤਿਆਗ ਕਰ ਦਿੰਦਾ ਹੈ ਤੇ ਜੀਵਨ ਯਾਤਰਾ ਬੜੀ ਸਫਲ ਹੋ ਜਾਂਦੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਦੀ ਪਾਵਨ ਬਾਣੀ ਵਿੱਚੋਂ ਸ਼ਬਦ ਦੇ ਵਿਚਾਰ ਆਪਾਂ ਸਰਵਣ ਕਰਨੀ ਹੈ। ਹਜ਼ੂਰ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ। ਸਲੋਕ ਮਹਲਾ ਤੀਜਾ। ਸਲੋਕ ਦੋਹਰੇ ਦੀ ਸ਼ਕਲ ਦਾ ਛੰਦ ਹੈ। ਇੱਥੇ ਮਹਲੇ ਨੂੰ ਹਾਹਾ ਔਰ ਲੱਲੇ ਨੂੰ ਖੰਨਾ ਨਹੀਂ ਪਾਇਆ। ਮਮੇ ਦੇ ਨਾਲ ਦੋ ਬਿੱਲੀਆਂ ਹੋਈਆਂ, ਇਹਨੂੰ ਬਸਰਗਾਂ ਦਿੰਦੇ ਤੇ ਜੇ ਹੁਣ ਅੱਜ ਦੇ ਲੋਕ ਜਿਵੇਂ ਤਰਕ ਕਰਦੇ ਪੱਥਰ ਲਿਖ ਕੇ ਸਹੀ ਗਾਵਾਂ ਖਬਰ ਨਾ ਜਾਣਾ ਬਾਣੀ ਜੀ ਇਸ ਦਾ ਭਾਵ ਕੀ ਹੈ ਉਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਹੁਣ ਇੱਥੇ ਹਾਹਾ ਤੇ ਲਾ ਨਾਲ ਲੱਗੇਗਾ, ਹਾਹਾ ਲੱਲੇ ਨੂੰ ਖੰਨਾ ਫਿਰ ਮਹਲਾ ਬਣੇ। ਹੁਣ ਇਹ ਚੀਜ਼ ਸੰਪਰਦਾ ਨੇ ਦੱਸੀ ਹੈ ਕਿ ਚਾਰਨ ਕਰਨ ਦਾ ਢੰਗ ਰੱਖੇ ਜਿਹੜੇ ਸੰਪਰਦਾ ਤੋਂ ਪਾਠ ਨਹੀਂ ਕਰਦੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਇਸ ਅੱਖਰ ਨੂੰ ਆਪਾਂ ਕਿਵੇਂ ਬੁਲਾਵਾਂਗੇ। ਉਸ ਤਰ੍ਹਾਂ ਤਰਕ ਤਰਕ ਤੇ ਬਹੁਤ ਕਰ ਰਹੇ ਆ ਅੱਜ ਦਾ ਯੁੱਗ। ਹੁਣ ਇਹ ਪਰੰਪਰਾਗਤ ਨੂੰ ਮਹਾਂਪੁਰਖਾਂ ਦੀਆਂ ਇਹ ਪ੍ਰਣਾਲੀਆਂ ਸਰੀਆਂ ਆ ਰਹੀਆਂ, ਉਹਨਾਂ ਵਿੱਚ ਹੀ ਇਹ ਨਿਯਮ ਪੜ੍ਹਾਏ ਜਾਂਦੇ ਆ। ਇੱਥੇ ਹੁਣ ਮਹਲਾ ਪਾਠ ਬੋਲ ਕਈ ਮਹਿਲਾ ਦਿੰਦੇ ਆ ਜਿੱਥੇ ਨਾ ਤਾਂ ਆ ਰਹੀ ਹੈ ਨਾ ਲੱਲਾ, ਫਿਰ ਹੁਣ ਇਹਨੂੰ ਕਿਵੇਂ ਬੁਲਾਵਾਂਗੇ। ਇੱਥੇ ਫਿਰ ਜੋ ਸੰਪਰਦਾ ਦਾ ਦਸਤੂਰ ਹੈ ਉਹ ਮੰਨਣਾ ਪਏਗਾ। ਮੰਨਦੇ ਵੀ ਹੈ, ਕਈ ਜਗ੍ਹਾ ਆਪਣੀ ਜਿੱਦ ਵੀ ਕਰਦੇ ਹੈ। ਹੁਣ ਰਾਮਕਲੀ ਦੀ ਵਾਰ ਹੈ ਬਾਬਾ ਸੱਚੇ ਪਾਤਸ਼ਾਹ ਗੁਰੂ ਸੱਚੇ ਨਾਲ ਇੱਕ ਵੀ ਤਾਂ ਲਿਖੀ ਹੈ, ਬਾਕੀ ਸਾਰੇ ਸ਼ਬਦਾਂ ਅਖੀਰ ਵਿੱਚ ਸ਼ਬਦ ਦੀ ਸੰਪੂਰਨਤਾ ਸੀ ਇਹ ਪੜ੍ਹ ਨਹੀਂ ਹੁੰਦੀ। ਉੱਥੇ ਵੀ ਜਿੱਦ ਕਰਦੇ ਹੈ ਕਿ ਲਿਖੀ ਨੇ ਮੰਡੇਲਿਆ ਦੇ ਉੱਥੇ ਵੀ ਹੈ ਆਦਿ ਵਿੱਚ ਹੀ ਲੈ ਲਓ ਦੇਖਿਆ ਇਹ ਭੁੱਖੋ ਓਂਕਾਰ ਨਹੀਂ ਦੇਖਿਆ ਕੂੜਾ ਖੁੱਲੇ ਨੂੰ ਵਾਲਾ ਪਰ ਉਹਦੇ ਬਰਾਉਣ ਦਾ ਢੰਗ ਸੰਪਰਦਾ ਨੇ ਦੱਸਿਆ ਕੂੜਾ ਓਂਕਾਰ ਪਾਸ ਬਾਲ ਹੈ। ਇਸੇ ਤਰ੍ਹਾਂ ਬਾਕੀ ਦੇ ਵੀ ਸਾਰੇ ਨਿਯਮਾਂ ਸਲੋਕ ਮਾਲਾ ਤੀਜਾ ਤੀਸਰੇ ਪਾਤਸ਼ਾਹ ਦੀ ਕਿਰਪਾਲਤਾ ਕਰਦੇ ਹਨ। ਹਸਤੀ ਸਿਰਜੋਂ ਅੰਕਸ ਹੈ ਲੋਹੇ ਦਾ ਜੋ ਕਿੱਖਾ ਕੁੰਡਾ ਉਹਨੂੰ ਅੰਕਸ ਦਿੰਦੇ ਪੰਛੀ ਇਹੋ ਜਿਹਾ ਮੁਤਵਾਲਾ ਜਾਨਵਰ ਹੈ ਇਹ ਡੰਡਿਆਂ ਨਾਲ ਰਹਿਣੀਆਂ ਅਗੋ ਹੋਣ ਵਾਲਾ ਨੇ ਉਹ ਜਿਹੜਾ ਇਹਦਾ ਡਰਾਈ ਹੋਇਆ ਜਿਹਨੂੰ ਮਹਾਵਤ ਕਹਿੰਦੇ ਉਹਦੇ ਪਾਸ ਉਹ ਡੁਬੇਗਾ ਭਾਈ ਤੇਜ ਸੂਆ ਅੰਕਸ ਹੈ ਬੜਾ ਵਜਨਦਾਰ ਜਦੋਂ ਇਹ ਖੜਮਸਤੀ ਕਰਦਾ ਉਹ ਜ਼ੋਰ ਨਾਲ ਜੇ ਮਾਰਦਾ ਇਹਦੇ ਸਰੀਰ ਦੀਆਂ ਸੱਤ ਤੈਣਾ ਜਿਹੜੇ ਉਹਨੂੰ ਪਹਿਨਦਾ ਤੇ ਕੱਚੇ ਮਾਸ ਜਾ ਕੇ ਮਜਦਾ ਫਿਰ ਸਿੱਧਾ ਹੁੰਦਾ। ਹਜ਼ੂਰ ਕਹਿੰਦੇ ਜਿਵੇਂ ਹਾਥੀ ਦੇ ਸਿਰ ਦੇ ਉੱਤੇ ਅੰਕਸ ਖੁੰਡਾ ਹੈ ਇਸ ਤਰ੍ਹਾਂ ਇਹ ਜਿਹੜਾ ਮਨ ਹੈ ਇਹ ਵੀ ਹਾਥੀ ਨੂੰ ਮਤਵਾਲਾ ਪਦਾਰਥਾਂ ਨੂੰ ਮਾਇਆ ਨੂੰ ਆ ਕੇ ਬੇਦੇ ਵਪਾਰਾਂ ਦੀ ਖੜਮਸਤੀ ਕਰਦਾ ਇਹਦੇ ਸਿਰ ਦੇ ਉੱਤੇ ਵੀ ਗੁਰੂ ਦਾ ਹੁਕਮ ਰੂਪੀ ਕੁੰਡਾ ਹੋਵੇ ਇਹਦੇ ਸਹੀ ਚਾਲੇ ਚੱਲਦਾ। ਦੂਸਰਾ ਦ੍ਰਿਸ਼ਟਾਂਤ ਹੈ ਪਹਿਰਨ ਜਿਉਂ ਸਿਰ ਦੇ ਪਹਿਰਨ ਦੀ ਵਦਾਨ ਹੈ ਲੋਹੇ ਦਾ ਜਿਗਰ ਟੁਕੜਾ ਤੇ ਜਿਵੇਂ ਉਹ ਥੋੜੇ ਦੇ ਥੱਲੇ ਆਪਣਾ ਸਿਰ ਦਿੰਦੀ ਹੈ ਉਹਦੇ ਕਿੰਨੀਆਂ ਚੋਟਾਂ ਫਿਰ ਵੀ ਚੱਲ ਰਹਿੰਦੀ ਇਸੇ ਤਰ੍ਹਾਂ ਜਿਹੜਾ ਗੁਰਸਿੱਖ ਹੈ ਜਿਹਨੇ ਸੇਵਕ ਬਣਨਾ ਉਹ ਅਹਿਰਨ ਨੂੰ ਆਪਣੇ ਮਨ ਨੂੰ ਅਚਲ ਬਣਾਵੇ ਭਾਵੇਂ ਦੁਨੀਆਂ ਦੀਆਂ ਸੜਕਾਂ ਰੂਪੀ ਚੋਟਾਂ ਜਾਂ ਗੁਰੂ ਦੇ ਬਚਨਾਂ ਰੂਪੀ ਚੋਟਾਂ ਪੈਣ ਤੋਂ ਘਬਰਾਉਣਾ ਨਾ ਕਰੇ ਫਿਰ ਗੁਰੂ ਦੀ ਜਿਹੜੀ ਬਖਸ਼ਿਸ਼ ਸਾਧ ਸੰਗਤ ਜੀ ਪ੍ਰਾਪਤ ਹੁੰਦੀ ਹੈ। ਇੱਕ ਸਰਖੀ ਹੈ ਇਹ ਤਾਂ ਬਾਰਮ ਪਰ ਸਮਝਣ ਵਾਸਤੇ ਅਬਰਾਜੀ ਨਾਮ ਦਾ ਕੋਈ ਰਾਜਾ ਪੁਰਾਣੇ ਸਮੇਂ ਉਹ ਗੁਲਾਮ ਰਾਜੇ ਸੀ ਉਹ ਗੁਲਾਮ ਨੂੰ ਕਹਿਣ ਲੱਗਿਆ ਦਾਸ ਨੂੰ ਤੂੰ ਕੀ ਖਾਣੇਗਾ ਕੀ ਪਹਿਨੇਗਾ ਕਿਸ ਤਰ੍ਹਾਂ ਦਾ ਮਖਾਨ ਕਿਸ ਤਰ੍ਹਾਂ ਦੀ ਸੇਜਾ ਤੇਰਾ ਸੌਣ ਦਾ ਇਹ ਸਾਰਾ ਦੱਸ। ਉਹ ਕਹਿੰਦਾ ਜੀ ਜਦੋਂ ਮੈਂ ਤੁਹਾਡਾ ਗੁਲਾਮ ਹੈ ਤੇ ਹੁਣ ਮੈਂ ਤੁਹਾਨੂੰ ਕੀ ਦੱਸਣਾ ਜਿਹੜਾ ਸਤਸੰਗ ਕਰਿਆ ਉਹਦਾ ਮਰਜ਼ੀ ਨਾਲ ਖਾਣਾ ਮਰਜ਼ੀ ਨਾਲ ਪਹਿਨਣਾ ਮਰਜ਼ੀ ਨਾਲ ਸੌਣਾ ਮਰਜ਼ੀ ਨਾਲ ਵਿਚਰਨਾ ਮੈਂ ਤੁਹਾਡਾ ਗੁਲਾਮ ਹੈ ਤੁਸੀਂ ਜੋ ਦਿਓਗੇ ਖਾਣਾਗਾ ਜੋ ਪਹਿਨਾਓ ਪਹਿਨਾਗਾ ਤੇ ਉਹਨੂੰ ਗੋਲਾ ਕਹਿ ਦਿਓ ਗੁਲਾਮ ਕਹਿ ਦਿਓ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ ਗੁਰ ਕੀ ਵਚਨੀ ਹਾਟ ਲੁਕਾਨਾ ਜਿਤ ਲਾਇਆ ਤਿਤ ਲਾ। ਜਦੋਂ ਸੇਵਕ ਬਣ ਜਾਂਦਾ ਉਹਦੀ ਆਪਣੀ ਸੱਤਾ ਮੁੰਦ ਨਹੀਂ ਰਹਿੰਦੀ ਉਹ ਗੁਰੂ ਦੇ ਹੁਕਮ ਵਿੱਚ ਸਾਧ ਸੰਗਤ ਵਰਤਦਾ। ਹਜ਼ੂਰ ਪਾਤਸ਼ਾਹ ਸੇਵਕ ਦੀ ਦਸ਼ਾ ਦੱਸਦੇ ਹੈ ਸੇਵਕ ਵੀ ਆਪਣੇ ਮਨ ਦੀ ਅਵਸਥਾ ਨੂੰ ਅਕਾਗਰ ਜਾਂ ਪਵਿੱਤਰ ਰੱਖਣ ਵਾਸਤੇ ਗੁਰੂ ਦੇ ਬਚਨ ਰੂਪੀ ਅੰਕਸ ਨੂੰ ਮੰਨਦਾ। ਗੁਰੂ ਵੱਲੋਂ ਕਿੰਨਾ ਵੀ ਸੰਕਟ ਆਵੇ ਜਿਵੇਂ ਥੋੜੇ ਸਦੇ ਐਰਨ ਦੀ ਚੋਟਾਂ ਖਾਂਦੀ ਨੇ ਉਬਾ ਸਾਹ ਨਹੀਂ ਲੈਂਦੀ, ਇਸ ਤਰ੍ਹਾਂ ਉਹ ਗੁਰੂ ਦੇ ਬਚਨ ਮਾਂ ਬਾਪਾਂ ਰੂਪੀ ਚੋਟਾਂ ਖਾ ਕੇ ਵੀ ਸੀਤ ਅਸਨ ਕਰੇ, ਭਾਵ ਅਚਲ ਅਵਸਥਾ ਜਿਹੜੀ ਹੈ ਉਸ ਨੂੰ ਗ੍ਰਹਿਣ ਕਰੇ, ਉਹ ਸੇਵਕ ਗੁਰੂ ਘਰ ਦੀ ਬਖਸ਼ ਲੈ ਸਕਦਾ। ਕਿਉਂਕਿ ਬਿਰਤੀ ਜਿਹੜੀ ਹੈ ਜਦੋਂ ਭਜਨ ਸਿਮਰਨ ਜਾਂ ਸੇਵਾ ਕਰਦੇ ਹਾਂ ਤੇ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਮਨ ਨੂੰ ਅਚਾਟ ਕਰਦੀਆਂ, ਹੁਣ ਲੈਸਾ ਬਿਰਤੀ ਹੈ ਕਿ ਜਿਹਦੇ ਵਿੱਚ ਹਰ ਵੇਲੇ ਕਿਸੇ ਨਾ ਕਿਸੇ ਚੀਜ਼ ਵਿੱਚ ਲੀਨੇ ਹੋਈ ਹੈ, ਕਿੱਥੋਂ ਖਾਵਾਂਗੇ, ਕਿੱਥੋਂ ਪਹਿਨਾਂਗੇ, ਮੁਕਾਦਮਾ ਕਿਵੇਂ ਜਿੱਤਾਂਗੇ, ਵਕੀਲ ਕਿੰਨੇ ਪੈਸੇ ਲਊਗਾ, ਡਾਕਟਰ ਇਸ ਤਰ੍ਹਾਂ ਪਰਚਾ ਕੱਟੇਗਾ, ਜੱਜ ਦਾ ਨਿਆਂ ਕਿਵੇਂ ਹੋਏਗਾ, ਇਸ ਤਰ੍ਹਾਂ ਜਿਵੇਂ ਸੋਚਦਾ ਉਹ ਮਨੁੱਖ ਜਿੱਥੇ ਮੁਕਦਮਾ ਪਿਆ। ਭਜਨ ਸਿਮਰਨ ਵਿੱਚ ਵੀ ਕਈ ਵਾਰੀ ਪਰਿਵਾਰਕ ਮੁਸ਼ਕਲਾਤਾਂ ਜਾਂ ਹੋਰ ਕਈ ਐਸੇ ਵਿਵਹਾਰ ਹੈ ਉਹ ਵਿਅਕਤੀ ਇੱਕ ਗੱਲ ਚੰਦੂਈ ਵਿੱਚ ਲੀਨ, ਅਤੀਤ ਵਿੱਚ ਲੀਨ, ਇਸ ਤਰ੍ਹਾਂ ਹੀ ਲੈਸਾ ਭਾਵ ਬਣਿਆ ਰਹਿੰਦਾ। ਸੋ ਇਹ ਵੀ ਬੜਾ ਮਨ ਦੇ ਵਿੱਚ ਰੋਗ ਪਾਉਣ ਵਾਲੀ ਚੀਜ਼ ਹੈ। ਹਰ ਵੇਲੇ ਉਤਰਾਅ ਚੜਾਅ ਦੇ ਵਿੱਚ ਮਨ ਚ ਹਵਾਈ ਕਰੇ ਮਾਰੀ ਜਾਣੀ, ਸਾਰੀ ਜਾਣੇ ਸ਼ੁਰੂ ਕਰੀ ਹੋਣ, ਇਹ ਬੜੀ ਰੁਕਾਵਟ ਹੈ। ਇੰਨੇ ਪੈਸੇ ਕਮਾਵਾਂਗੇ, ਖਰੀਦਾਂਗੇ, ਉਹ ਕਰਾਂਗੇ, ਆਹ ਕਰਾਂਗੇ, ਆਸ ਪੂਰੀ ਹੁੰਦੀ, ਬਸ ਇਸੇ ਵਿੱਚ ਹਰ ਵੇਲੇ ਗੋਤੇ ਖਾਂਦਾ ਆਦਮੀ, ਇਹ ਬੜੀ ਰੋਕ ਹੈ ਭਜਨ ਵਾਲਿਆਂ ਨੂੰ। ਬਖੇਰ ਵਿਅਕਤੀ ਹੈ ਕਿ ਜਿਵੇਂ ਕੋਈ ਜੰਗਲ ਦੇ ਵਿੱਚ ਰਹਿੰਦਾ, ਉਹ ਰਸਤਾ ਆਮ ਲੰਘ ਰਿਹਾ, ਬਾੜ ਕਰਦਾ, ਉਹ ਬਾੜ ਫੁੱਟ ਕੇ ਫੇਰ ਲੰਘ ਜਾਂਦੇ ਹੈ, ਇਹਦੇ ਮਨ ਵਿੱਚ ਦੁੱਖ ਬਣਿਆ ਰਹਿੰਦਾ ਕਿ ਕਿਉਂ ਲੰਘ ਰਿਹਾ ਹੈ, ਕਰ ਸਕਦਾ ਨਹੀਂ, ਬਹੁਤੀ ਪਬਲਿਕ ਗੁਜ਼ਰਦੀ ਹੈ ਅਤੇ ਸੁਪਨੇ ਵਿੱਚ ਵੀ ਉਹਨਾਂ ਨਾਲ ਲੜਦਾ, ਗਾਲੀ ਗਲੋਚ ਕਰਦਾ, ਕਦੀ ਉਹਨਾਂ ਨੂੰ ਥੱਲੇ ਸੁੱਟ ਲਿਆ, ਕਦੀ ਆਪ ਥੱਲੇ ਡਿੱਗ ਪਿਆ, ਇਸ ਤਰ੍ਹਾਂ ਦਾ ਭਾਵ ਬਣਿਆ ਰਹਿੰਦਾ। ਹਰ ਵੇਲੇ ਮਨ ਵਿੱਚ ਚੰਚਲਤਾ ਜਿਹੜੀ ਹੈ ਬਣੀ ਰਹਿੰਦੀ ਹੈ, ਇਹ ਵਿਅਕਤੀ ਵੀ ਮਨ ਨੂੰ ਜਗਣ ਨਹੀਂ ਦਿੰਦੀ। ਜਿਹੜਾ ਰਸਤਾ ਰੋਕਦੇ ਹੈ ਜੀ, ਉਹ ਰਸਤਾ ਸਹੀ ਬਣਾ ਦੇ, ਉਹ ਲੰਘਣ ਵਾਲੇ ਉਹਨੂੰ ਰੋਕ ਤੇ ਕੋਈ ਲੋਣ ਨਹੀਂ। ਮਹਾਂਪੁਰਖਾਂ ਕਹਿੰਦੀ ਹੈ ਮਹਾਰਾਜ ਮੈਂ ਭਜਨ ਬੜਾ ਕਰਦਾ, ਮੇਰਾ ਮਨ ਨਹੀਂ ਟਿਕਦਾ। ਸੰਤ ਕਹਿੰਦੇ ਕਾਰਨ ਕੀ? ਕਹਿੰਦੇ ਜੀ ਕਾਰਨ ਇਹ ਹੈ ਮੈਂ ਬਾੜ ਲਾਉਣਾ, ਉਹ ਫੁੱਟ ਕੇ ਲੰਘ ਗਿਆ, ਮਨ ਜਲਦੇ ਬਖੇਪ ਦੁੱਖ ਬਣਿਆ। ਕਹਿੰਦੇ ਤੂੰ ਬਾੜ ਦੀ ਜਗ੍ਹਾ ਉੱਥੇ ਦਰਵਾਜ਼ਾ ਲਾ ਦੇ, ਰਾਹ ਸਾਫ਼ ਕਰ ਲੈ, ਫੇਰ ਆਇਆ ਕਹਿੰਦੇ ਮਾਰਾ ਹੁਣ ਸਾਰਾ ਪਿੰਡ ਕਹਿੰਦੇ ਕੋਈ ਬੜਾ ਮੈਂ ਤੁਹਾਨੂੰ ਰੋਟੀ ਪਾਣੀ ਪੁੱਛਦਾ। ਇਸ ਤਰ੍ਹਾਂ ਇਹ ਜਿਹੜੀ ਬਖੇਪ ਹੈ ਉਹ ਇਹਦੇ ਆਪਣੇ ਖੀਲੇ ਹੁੰਦੇ ਆ, ਇਹ ਭਜਨ ਵਿੱਚ ਬੜੀਆਂ ਰੁਕਾਵਟਾਂ ਪੈਦਾ ਕਰ। ਸੋ ਇਸੇ ਤਰ੍ਹਾਂ ਫਿਰ ਮੂਲ ਵਿਅਕਤੀ ਹੈ ਭਜਨ ਕਰਦਾ, ਉਹ ਕੰਦਰਾ ਨਹੀਂ ਲਾ ਜਾਂਦੀ ਹੈ ਕਿ ਉਹਦੇ ਵਿੱਚ ਕੋਈ ਐਸਾ ਸੰਕਲਪ ਚੱਲ ਪੈਂਦਾ, ਕੁਝ ਟਕਾ ਵੀ ਹੁੰਦਾ ਤੇ ਕੋਈ ਥੋੜਾ ਜਿਹਾ ਅਨੁਭਵ ਵੀ ਹੁੰਦਾ, ਦੱਸ ਦਿੱਤਾ ਅੱਜ ਫਲਾਣੇ ਜਾਂ ਫਲਾਣਾ ਕੰਮ ਹੋਣਾ, ਛੋਟੇ ਛੋਟੇ ਕ੍ਰਿਸ਼ਨੇ ਜਿਹੜੇ ਹੈ ਉਹਦੇ ਵਿੱਚ ਫਸ ਜਾਂਦਾ। ਇਹ ਵੀ ਭਜਨ ਦੇ ਵਿੱਚ ਬੜੀ ਰੁਕਾਵਟ ਹੈ। ਜਿਵੇਂ ਭਜਨ ਕਰਦਾ ਉਹ ਤੰਦਰਾ ਅੰਦਰਾ ਬਣ ਗਈ, ਠੋਡੀ ਜਿਹੜੀ ਜਾ ਕੇ ਛਾਤੀ ਨਾਲ ਲੱਗ ਗਈ, ਨਾ ਉਹ ਜਾਗਰਤ ਅਵਸਥਾ ਹੈ ਨਾ ਸੁਪਨੇ ਮੂਡ ਅਵਸਥਾ, ਉੱਥੇ ਥੋੜਾ ਜਿਹਾ ਅਨੁਭਵ ਹੋਇਆ, ਉੱਥੇ ਚਿੱਟੇ ਰੰਗ ਦੀ ਜਾਂ ਆ ਰਹੀ ਹੈ, ਅੱਛਾ ਉਹ ਕੁਦਰਤੀ ਆ ਗਈ, ਦੇਖੋ ਜੀ ਮੈਨੂੰ ਅਨੁਭਵ ਹੋ ਗਿਆ। ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਛੋਟੇ ਛੋਟੇ ਕ੍ਰਿਸ਼ਮੇ ਜਿਹਾ ਆ ਉਹਨਾਂ ਚ ਉਲਝ ਜਾਂਦਾ, ਗਾਂ ਵੀ ਚੁਲਦਾ, ਇਹ ਵੀ ਬੜੀ ਰੁਕਾਵਟ ਹੁੰਦੀ ਸੀ ਭਜਨ ਵਾਲਿਆਂ ਨੂੰ। ਜੋ ਕੋਈ ਮੇਰਾ ਬੋਲਿਆ ਹੋਇਆ ਸੱਚ ਹੋ ਗਿਆ, ਮੈਂ ਪਹਿਲਾਂ ਗਿਆ। ਸੋ इस तरह फिर अकागर व्यक्ति मन अकागर हो गया बाणी पढ़ रहे हाले आत्मा का प्रकाश नहीं होया अकागरता का सुख अनुभव करता अकागर जिले मन हो गया कि भी बाणी पढ़नी नाम जपना ही छड़ देंगे मंजिल गए हो जाएगी उतों अगे फिर एक निरुद्ध अवस्था होंगी है उदो मन पूरी तरह रुक जाता व्यक्ति जी है वो अपनी आत्मा साक्षात कर उठे जाके फिर सूर्या पग जरा चौथी भूमिका वो अवस्था मिलती है ज्ञान अवस्था तो इस वास्ते ये साध संग जी भजन सेवा जाते हैं पर हम कई भजन करते बाणी पढ़ते कथा नहीं सुनते बनते बाणी का अर्थ विचार सुनते ने उना दे अंदर भी कई भी गलत फहमिया होते हैं वो मन के भाव सुनते हैं कई कई भी बात के थकावट बढ़ जाती है बात बढ़ जाए वायु काले जंग सगर भूतती रहे गर्मी वाले भी पीड़े जे रंग ने सू शहीदा ने दर्शन दिते कावट वाल भी चिटिया जी सानू जी साडे बुढ़िया ने दर्शन दे पितरा ने जे तिने वाले बात के तो संपाल बन जाती है कभी पितर की जगत कभी पितर की वो इन्होंने भरम भुलेखा ने इन्होंने फलाने ने दर्शन दिता हेमकुंड गए थे सानू बाजे ने दर्शन दिता गुरु ने दर्शन दिता वो दरअसल हुंदा इन्होंने मन का भाव गज के बोलो दर्शन को लोचे सब कोई पूरा भाव प्राप्त ते जो सही महीने च हो जाए जिमें बाबा निधान सिंह जी ने होया बरदान भी दिता उसे कले वक्री होंगी या होर भी महापुरखाना होंगे आम जोड़े लोग है वो इस तरह कई गल करते मेरे बाबा दीप सिंह जी आ गया फलाना शहीद आ गया इस तरह कमाई मेरे बाबा दीप सिंह आ गया मैं कहा गल तो बड़ी चंगी है जो आ गया पर यह दस के बाबा दीप सिंह का पिंड कि उन्होंने माता पिता का की नाम है कई बोलो ये कोई उधर नहीं इस तरह ये गलत भाव है क्यों होंगे अभी कथा वार्ता सुन रहे वो फिर जी व्यक्ति है अपने भरम चक्कर जी घूमी इसलिए महाराज ने यह सत्संग थां बनाई है कथा वार्ता सुनने ना कई मन के जो भलेखे है वो सात संग जी के नाल ही निवृत्त होंगे जिमें हम दरख्त पानी दे पारा भी होगा फलदायी बनूगा पर जे वर्षा ना पवे फल खट्टा भी होगा गल भी घुटूगा खां भी ना होर बीमारी भी पैदा करूगा वर्षा के नाल उसके अंदर एक नवा रस पैदा इस तरह जी कथा है एक ज्ञान की वर्षा कई लोग जप तप करते हैं हरा भरा तो जीवन है उन्होंने कोई फल भी मिलता पर उन्होंने जीवन का रस नहीं पैदा इस वास्ते सत्संगत करनी चाहे कोई किड्डा वड्डा भी अभ्यासी है उसके वास्ते भी बड़ी जरूरी है मन तन आगे राख कै फिर अपना मन मन का अगे की रखना जिन्ने भी संकल्प है वह गुरु के चरणों में जाके खत्म कर गज के बोलो जी अपने मन का संकल्प अपने कोल रखा हो गुरु का कोई भी नहीं सुनता उसे जाके सारे जो संकल्प वो खत्म कर जिन्ना चर मेरा मन उन्ना चर मेरा संकल्प जदों कहता है यह आप जी का संकल्प करेगा तुम अपना मन बनाएगा तो संकल्प करेगा संकल्प भी करेगा जदों ये मन गुरु का बना दिता जो आशा बकर जी ने जनक न्यान दिता यही गल हुई थी वो कहना जी मैं जड़ा घोटे की कागज पैर रख दें ज्ञान करे वही सामने वो बच्चा आया गड़ी ने तुरंत से घर वो सारे काम नाश्ता चुमारा भी सब कहते ब्राह्मण है कहते चुमार तो सारे श्याम की फर्क मेरा ज्ञान बड़ी फर्क है कहते तेरे सीन चुनाव ज्ञान की गलत कहते इसे तो सारे दिन चुनाव लेकिन रुमाना चपेट के जेब पाई करते हैं कभी के बोलो आम इमें करते ना बंदे वो सारे जी बलोत्र का ज्ञान तुम दसिया एक बाल कहना मैं ज्ञान तुम कहते महाराज करो कृपा कहते जी तुम ज्ञान लेना हो कौन होंगे कहते जी गुरु होंगे कहते तू भेटा भी लेनी पैंती है रूहान जी थान मन धन कहते तीन ना जो एक दे कहते जी सलाह करे आया कहते जी थोड़े महाराज धन की भी लौड़ है धन की भी लौड़ है तू कहना तू कम ही नहीं करना आ मन बाधू भी दिया यह धन धन दो कहते महाराज मन लग कहते दे दिता कहते रखा को गाल पैर कहते माता मैनू देता हूं तुरना क्यों नहीं करेगा मन बेचे सतगुर कै पास तिस सेवक है कार्य सेवा कर तो नेकामी तिसको होत प्राप्त अज असी सब कुछ अपना एक राम भरा बाकी तो सारा कुछ कहते साडा परमेश्वर बगाना बनाया हो इस वास्ते हजूर पातशाह कहते अपना मन इसकी मत जड़ी है अंगता भाव जी त्याग के गुरु के अगे अपना समर्पित कर दे भी सेव करे भी मैंने उनका समाप्त चित होके गुरु चरण अकागर होके खड़ के सेवा कर उपना उनका हक जाना सेवा करता अगे थके मेरा मन उब गया जी हक गया थक गया दृढ़ता दे विश्वास भरोसा रख के जिमें सतगुरु गरीब नवाज सचे पातशाह जी ने आप गागरां ढूंढ दी होर किनिया सेवावां करते रहे बाबा मांझ साहब जी ने कीती है इस तरह सेवा करना करे इउं गुरमत आप निवारी है इस तरह जो गुरु के मुख तो उपदेश सुन के गुरमत ताई नूं धार के सेवा करे भाव निवृत्त कर दे अंगता भाव दूर कर दे में जड़ी है त्याग दे जो ऐसी व्यक्ति बन जाए अपने मन की हमद ही खत्म हो जाए सब राज श्रेष्ठ काले ये छोटा जा के सूबे का राज नहीं सारी श्रेष्ठी का साम्राज्य हो सकता आत्मा का स्वैराज जरा मोक्ष पंथ एक ग्रंथ है पंडित गुलाब सिंह जी ने लिखा निर्मले संतान वो दो ग्रंथों का अनुवाद है ब्रह्म सूत्र और स्वैराज सिद्धि अपनी आत्मा का राज किए पैदा कर पूरे यह विचार दस एकता दुनियावी राज है यह आ गया कभी चलेगा पर जड़ा आत्मा का साम्राज है निकंटक राज सदा हर खेरा ना आवे ना जाई ना होता ही ना जाता एक तरह से उन्होंने हुक्म चलता वो बादशाह कहते ना फकीर हो गया जी साधु बन जिले साधु होया अपने लड़के को सत्ता दिया लोगों ने कहा चंगी गल नहीं हुई ते कहना तू कि सुख देना तेरा प्यो राजा की गोदड़ी पाए बैठा नदी किनारे बैठा चंगा नहीं लगा वो आ गया जी कहना लगा पिता जी मेरी बड़ी बेइज्जती लोग बड़ी निंदा करते हैं तुम बैठे हैं मैं सारे सुख भोगना आ छुट्टिया दिन की गोदड़ी पाई है ये सूई ना सी रहे हैं उठे बड़े बड़े विशाले बड़े कीमती वस्त्र है चलो आप जी पहला सुख भोगो साढ़ा सारे हुक्म सचा इतने बैठे वो कह लगे हुक्म हासिल किया चलता सारे हमेशा वो गोदड़ी सींदे सी वो सूई नदी छोड़ती रहा ਬੜਾ ਤੇਜ਼ ਹਵਾ, ਕਹਿੰਦੇ ਚੰਗਾ ਸੂਈ ਕੱਢ ਲਿਆ ਫਿਰ ਮੈਂ ਚੱਲ। ਕਹਿੰਦੇ ਮਹਾਰਾਜ ਸੂਈਆਂ ਕੀ ਉਸੇ ਕੋ ਕਾਟਿਆ ਜੋ ਕੁ ਸੀਤੇ ਸਾਹਿਬ ਅਫਸਰ, ਕਹਿੰਦੇ ਇਹ ਸੂਈ ਨੇ ਮੇਰੀ ਬੜੀ ਸੇਵਾ ਕੀਤੀ ਹੈ, ਮੇਰਾ ਸਾਥ ਨਿਭਾਇਆ ਉਚਾਈ। ਕਹਿੰਦੇ ਮਹਾਰਾਜ ਸੂਈ ਤੁਹਾਨੂੰ ਮਿਲਣੀ ਔਖੀ ਹੈ, ਬੜਿਆਂ ਨੇ ਚੁਬੀਆਂ ਲਾਈਆਂ ਸੂਈ ਕਿੱਥੋਂ ਮਿਲੇ। ਕਹਿਣ ਲੱਗੇ ਤੂੰ ਕਹਿੰਦਾ ਮੇਰੇ ਹੁਕਮ ਚੱਲਦਾ, ਤੇ ਮਾਫ਼ ਕਰ ਕਹਿੰਦੇ ਅਰੇ ਮੱਛਲੀ ਉਹ ਹਮਾਰੀ ਸੂਈ ਲਿਓ। ਮੱਛੀਆਂ ਬੜੀਆਂ ਦੌੜੀਆਂ, ਇੱਕ ਤੋਂ ਮੂਹਰੇ ਦੂਰੀ ਦੂਜੇ ਮੂਹਰੇ ਇੱਕ ਫੜ ਕੇ ਲਾਏ। ਕਹਿੰਦੇ ਤੇਰਾ ਹੁਕਮ ਤਾਂ ਨੁਸ਼ਾਂ ਤੇ ਚੱਲਦਾ, ਜੇ ਆਪਣੀ ਆਤਮਾ ਦਾ ਗਿਆਨ ਪ੍ਰਾਪਤ ਕਰ ਲਿਆ ਉਹਦਾ ਕੋਈ ਕਮਾ ਪੰਛੀਆਂ ਕੀੜੀਆਂ ਮਕੌੜੇ ਦੇ ਵਿੱਚ। ਅੱਜ ਹੁਣ ਅਸੀਂ ਕਹਿੰਦੇ ਹਾਂ ਸਾਡੇ ਬੱਚੇ ਬੱਚੇ ਕਹਿਣਾ ਨਹੀਂ ਮੰਨਦੇ, ਕਿਉਂ ਨਹੀਂ ਮੰਨਦੇ? ਸਾਡਾ ਆਤਮ ਬਲ ਹੈ, ਪਦਾਰਥਵਾਦੀ ਹੋ ਗਏ, ਮਾਇਆਵਾਦੀ ਹੋ ਗਏ, ਭੌਤਿਕਵਾਦੀ ਹੋ ਗਏ, ਆਪਣੀ ਆਤਮਾ ਦੇ ਗਿਆਨ ਵਾਸਤੇ ਕਮਾਈ ਨਹੀਂ ਕਰਦੇ, ਆਤਮਾ ਦਾ ਬਲ ਨਹੀਂ ਬਣਦਾ। ਆਤਮਾ ਦਾ ਬਲ ਬਣ ਜਾਏ ਬੱਚੇ ਬੱਚਿਆਂ ਕੀ ਪਰੇਸ਼ ਤੇ ਵੀ ਇਹਦਾ ਹੁਕਮ ਹੁੰਦਾ, ਗੱਲ ਕੇਵਲ ਸਾਧਨ ਕਮਾਈ ਵੀ ਹੋ। ਹਜ਼ੂਰ ਪਾਤਸ਼ਾਹ ਕਹਿੰਦੇ ਇਉਂ ਗੁਰਮਤ ਆਪ ਜ਼ਿੰਮੇਵਾਰੀ ਹੈ, ਜਿਹੜੇ ਗੁਰਮਤ ਆਪਾ ਭਾਵ ਨੂੰ ਵਿਅਕਤ ਕਰ ਲੈਂਦੇ, ਭਾਵ ਹੰਕਾਰ ਨੂੰ ਤਿਆਗ ਦਿੰਦੇ ਹਨ, ਸਭ ਰਾਜ ਸ੍ਰਿਸ਼ਟ ਕਾਲੇ, ਸਾਰੀ ਸ੍ਰਿਸ਼ਟੀ ਤੇ ਉਹਨਾਂ ਦਾ ਰਾਜ ਹੈ, ਜਿੱਥੇ ਵੀ ਹੁਕਮ ਚੱਲਦਾ ਉਹ ਮਹਾਂਪੁਰਖ ਆਏ। ਰਾਜਾ ਬੜਾ ਪਿਆਰ ਜਿਹੜੇ ਮਹਿਲਾਂ ਰਾਜਾ ਉਹਨਾਂ ਤੋਂ ਚੰਗੇ ਪਦਾਰਥ ਰਾਜਾ ਮਹਾਂਪੁਰਖਾਂ ਦੇ। ਕਹਿੰਦੇ ਲਓ ਮਹਾਰਾਜ ਹੁਣ ਤੁਹਾਡਾ ਵੀ ਜਿਹੜਾ ਫਲ ਸੀ ਆਪਾਂ ਇੱਕੋ ਜਿਹਾ ਹੋ, ਸੰਤਾਂ ਨੇ ਦੱਸਾਂਗੇ ਤੇ ਰਾਮ ਮਹਾਰਾਜ ਨੂੰ ਅਸੀਂ ਜਾਣਾ ਚਾਹੁੰਦੇ ਹਾਂ, ਮੇਰੀ ਚਿੱਠੀ ਦੇ ਦਿਓ। ਰਾਜੇ ਨੇ ਬਹੁਤ ਯਤਨ ਕੀਤਾ, ਮਨੇ ਅਖੀਰ ਵਿਦਾ ਕਰਨ ਚੱਲ ਪਏ। ਰਾਜਾ ਤੁਰਿਆ ਗਿਆ, ਕਹਿੰਦਾ ਮਹਾਰਾਜ ਮੈਂ ਤੋਂ ਗਾਹ ਨਹੀਂ ਜਾ ਸਕਦਾ, ਕਿਉਂ? ਕਹਿੰਦੇ ਮੇਰੇ ਰਾਜ ਦੀ ਹੱਦ ਮੁੱਕ ਗਈ। ਸੰਤ ਕਹਿਣ ਲੱਗੇ ਜਿੱਥੇ ਤੇਰੇ ਰਾਜ ਦੀ ਹੱਦ ਮੁੱਕੀ ਸਾਡੀ ਉੱਥੋਂ ਸ਼ੁਰੂ ਹੁੰਦੀ। ਗੱਲ ਕੇ ਬੋਲੋ ਸਗਲੀ ਧਰਤੀ ਸਾਧ ਕੀ ਅਸਕਰ ਵੈਸੈ ਗਾਰੇ, ਰਾਜਾ ਸਗਲੀ ਸ੍ਰੇਸ਼ਟਤਾ ਹਰ ਨਾਮ ਮਨ ਭਿੰਨਾ, ਜਿਹੜਾ ਨਾਮ ਦੇ ਵਿੱਚ ਭਿੱਜ ਗਿਆ ਉਹਦਾ ਸਾਰੀਆਂ ਜਗ੍ਹਾ ਰਾਜ, ਉਹਦਾ ਮਸਤ ਹਾਸੀਆਂ ਉਹਨੂੰ ਹਮੇਸ਼ ਚਰਨਾ ਨਹੀਂ ਪੁੱਛਣੀ, ਜਿਹੜਾ ਤੁਸੀਂ ਦਿੱਤੇ ਜਿਹੜਾ ਤੁਸੀਂ ਬੜੇ ਪੁੱਛ ਰਹੇ। ਚਾਰੇ ਗੁੰਡਾਂ ਨੂੰ ਸਲਾਮ ਕਰਦੇ, ਚਾਰੇ ਗੁੰਡ ਸਲਾਮ ਕਰੇਗੇ ਜਿੱਥੇ ਵੀ ਚੱਲਣ, ਸਾਰੀ ਸ੍ਰਿਸ਼ਟੀ ਦਾ ਰਾਜ ਪ੍ਰਾਪਤ ਕਰ ਲੈਂਦੇ ਨੇ। ਨਾਨਕ ਗੁਰਮੁਖ ਬੁਝੀਐ, ਮਹਾਰਾਜ ਜਿਹੜੀ ਬੁਝਾਰਤ ਹੈ ਇਹ ਕਿਵੇਂ ਬੁਝੀ ਜਾਂਦੀ ਹੈ? ਕਹਿੰਦੇ ਗੁਰਮੁਖਾਂ ਦੁਆਰਾ ਬੁਝੀ ਹੈ। ਹੁਣ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦੇਹ ਸੱਤ ਹੈ ਕਿ ਆਤਮਾ ਸੱਤ ਹੈ, ਔਰ ਜੀਵ ਸੱਤ ਹੈ ਕਿ ਪਰਮਾਤਮਾ ਸੱਤ ਹੈ, ਜਗਤ ਸੱਤ ਹੈ ਕਿ ਪਰਮਾਤਮਾ ਸੱਤ ਹੈ, ਇਹ ਭੇਦ ਬਣੇ। ਤੇ ਜਦੋਂ ਇਹਨਾਂ ਨੂੰ ਤਿੰਨ ਸੰਸੇ ਕਹਿੰਦੇ ਆ, ਪਰਮਾਣਗਤ ਕਰਮੇਗਤ ਵਪਰਜ, ਜਦੋਂ ਅਸੀਂ ਕਥਾ ਸੁਣਦੇ ਹਾਂ ਕਿ ਪਰਮਾਣਗਤ ਸੰਸਾ ਜਿਹੜਾ ਨਿਗਰ ਤੋਂ ਦੇਹ ਸੱਤ ਨਹੀਂ ਆਤਮਾ, ਕਈਆਂ ਨੇ ਦੇਹ ਨੂੰ ਸੱਤ ਮੰਗਿਆ ਵੀ ਇਹ ਪਾਲਣ ਪੋਸ਼ਣ ਕਰਦੀ ਸੀ, ਪਰਿਵਾਰ ਦੀ ਦੇਹ ਦਾ ਫਲ ਪਰਖਾ ਨਹੀਂ ਤੂੰ ਮੰਗ ਬੁਝ। ਤੇ ਕਈ ਫਿਰ ਸਾਨ ਕਿਸੇ ਵਸਤੂ ਨੂੰ ਮਾਇਆ ਪਦਾਰਥਾਂ ਨੂੰ ਪਤਨੀ ਨੂੰ ਬੈਠੇ, ਇਹ ਜਿਹੜੇ ਗੁਰੂ ਦੇ ਬਚਨ ਦਾ ਮੰਨਣ ਕਰਾਂਗੇ ਫਿਰ ਨਿਗਤ ਹੋਏਗਾ। ਪਰ ਜਗ ਵੀ ਹੈ, ਇਹ ਜਗਤ ਸੱਤ ਹੈ ਕਿ ਪਰਮਾਤਮਾ ਨੂੰ ਸੱਤ ਹੈ? ਕਈ ਕਹਿੰਦੇ ਜਗਤ ਆਪੇ ਹੀ ਬਣਿਆ ਹੋਇਆ, ਪਰਮਾਤਮਾ ਹੈ ਕੋਈ ਨਹੀਂ। ਉਹ ਜਦੋਂ ਫਿਰ ਅਧਿਆਸਨ ਕਰਾਂਗੇ ਫਿਰ ਇਹ ਨਿਗਤ ਹੁੰਦਾ। ਵਪਾਰ ਜਿਹਾ ਦੋ ਕੋਟੀ ਵਾਲਾ ਗਿਆਨ ਇਹ ਭੇਦ ਬੁੱਧੀ ਬਣੀ ਰਹਿੰਦੀ, ਇਹ ਨਿਗਤ ਤਾਂ ਹੁੰਦੀ ਹੈ ਜੇ ਤੁਸੀਂ ਕਥਾ ਵਾਚਕ। ਇਸ ਕਰਕੇ ਮਹਾਰਾਜ ਨੇ ਸੱਤ ਵੱਖਰੇ ਵੱਖਰੇ ਰੱਖੇ ਹੈ, ਸਾਥੀ ਨੂੰ ਜਿਵੇਂ ਹਰ ਲੈਸਨ ਨਹੀਂ ਹੋ ਗਿਆ, ਭੂਗੋਲਿਕ ਵੀ ਹੈ, ਭੂਗੋਲਿਕ ਵੀ ਹੈ, ਗਣਿਤ ਵੀ ਹੈ, ਅਲਜਬਰਾ ਜਮੈਟਰੀ ਵੀ ਹੈ, ਕੈਮਿਸਟਰੀ ਸਾਇੰਸ ਵੀ ਹੈ, ਮੈਥੇਮੈਟਿਕ ਵੀ ਹੈ, ਵਿਦਿਆਰਥੀ ਸਾਰਿਆਂ ਨੇ ਪੂਰਾ ਹੁੰਦਾ। ਇਸੇ ਤਰ੍ਹਾਂ ਸਿੱਖ ਨੂੰ ਸੰਪੂਰਨ ਕਰਨ ਵਾਸਤੇ ਵੀ ਮਹਾਰਾਜ ਨੇ ਕਰਮ ਦਾ ਵੀ, ਉਪਾਸ਼ਨਾ ਦਾ ਵੀ, ਗਿਆਨ ਦਾ ਵੀ, ਤੁਰਿਆ ਪਦ ਦਾ ਵੀ, ਹਰ ਚੀਜ਼ ਦਾ ਗਿਆਨ ਦੱਸਿਆ ਹੋਇਆ। ਪਰ ਅਸੀਂ ਇਸ ਪਾਸੇ ਧਿਆਨ ਬੜਾ ਘੱਟ ਦਿੰਦੇ ਹਾਂ ਤੇ ਇਕੱਲੀ ਇੱਕ ਗੱਲ ਆਹ ਕਰਦੇ ਹਾਂ, ਇੰਜਣ ਵੀ ਸਾਰੇ ਪੁਰਜਿਆਂ ਨਾਲ ਇੱਕ ਨਾਲ ਨਹੀਂ। ਇਸੇ ਤਰ੍ਹਾਂ ਇਹ ਜੁਦੀ ਜੁਦੀ ਅਵਸਥਾ ਸਤਿਗੁਰੂ ਦਾ ਦੇ ਨਾਨਕ ਗੁਰਮੁਖ ਬੁਝੀ, ਗੁਰਮੁਖਾਂ ਦੁਆਰਾ ਜਿਹੜੀ ਇੱਕ ਬਜ਼ਾਰ ਪਈ ਹੋਈ ਹੈ ਇਹ ਬੁਝੀ ਜਾਂਦੀ ਹੈ। ਜਾਂ ਆਪੇ ਨਜ਼ਰ ਕਰੇ ਗੁਰਮੁਖ ਮਹਾਰਾਜ ਕਿਹਨੂੰ ਮਿਲਦਾ, ਕਹਿੰਦੇ ਜਿਹੜੇ ਅਰਦਾਸ ਕਰਨੀ ਪੈਂਦੀ ਹੈ ਕਿ ਮਹਾਰਾਜ ਸਾਨੂੰ ਇਸੇ ਪੂਰਨ ਪੁਰਖ ਦਾ ਮਲਾਪ ਬਖਸ਼ੋ, ਪਰਮਾਤਮਾ ਕਿਰਪਾ ਕਰ ਸੰਗਤ ਆਪੇ ਵਿਧੀ ਬਣਾਉਂਦਾ। ਜਦੋਂ ਆਪ ਨਜ਼ਰ ਕਰਦਾ ਤੇ ਫਿਰ ਗੁਰਮੁਖਾਂ ਦੀ ਸੰਗਤ ਵੀ ਉਹ ਬਖਸ਼ ਦਿੰਦਾ। ਮਹਲਾ ਤੀਜਾ, ਜਿਨ ਗੁਰਮੁਖ ਨਾਮ ਧਿਆਇਆ। ਇੱਥੇ ਹੁਣ ਬਹੁਤ ਵਚਨ, ਜੇਕਰ ਜਿਨ੍ਹਾਂ ਵੀ ਗੁਰਮੁਖਾਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ, ਆਏ ਤੇ ਪਰਵਾਨ, ਉਹਨਾਂ ਦਾ ਸੰਸਾਰ ਤੇ ਆਇਆ ਹੋਇਆ ਪਰਵਾਨ ਨਹੀਂ ਹੋਇਆ। ਆਈ ਤਾਂ ਦੁਨੀਆਂ ਬਹੁਤ ਹੈ ਪਰ ਬਹੁਤੀ ਸ੍ਰਿਸ਼ਟੀ ਫੇਲ ਹੋ ਜਾ ਰਹੀ, ਕੋਈ ਚੋਰੀ ਰੱਖਿਆ, ਗੁਜ਼ਾਰੀ ਕੋਈ ਕਿਸੇ ਹੋਰ ਗਲਤੀ ਵੀ ਰਹਿ ਗਿਆ। ਜੇ ਗਲਤੀਆਂ ਦੱਸਦੇ ਰਹਾਂਗੇ ਬਾਰ ਬਾਰ ਚੱਕਰ ਘੁੰਮਦੇ ਹਾਂ, ਉਹਨਾਂ ਸਫ਼ਰ ਲੰਬਾ ਹੁੰਦਾ ਜਾਂ ਉਹ ਬਾਜ ਲੰਬੀ ਹੁੰਦੀ ਜਾਂਦੀ। ਜਦੋਂ ਬੰਦਾ ਇਹਨਾਂ ਕਰੈਸਾਂ ਤੋਂ ਬਚ ਜਾਂਦਾ ਤੇ ਰਹਿਤਾਂ ਵਿੱਚ ਪ੍ਰਪੱਖ ਹੁੰਦਾ ਤੇ ਨਾਮ ਸਿਮਰਨ ਦਾ ਅਭਿਆਸ ਕਰਦਾ, ਗੁਰੂ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਦਾ, ਫਿਰ ਉਹ ਬਾਟ ਨੇੜੇ ਹੁੰਦੀ ਹੈ। ਜਿਵੇਂ ਸਮੁੰਦਰ ਬੇੜੀ ਖੇਲ ਰਹੀ ਹੈ, ਓਲਾ ਖੰਡਾ ਛੱਡਤਾ ਪਰਲਾ ਵਾਲੇ ਦੂਰ ਹੈ, ਜਿਹੜੇ ਨੇੜੇ ਆਏ ਨਾ ਖੁਸ਼ ਹੋ ਜਾਂਦਾ, ਹੁਣ ਤਾਂ ਛਾਲ ਮਾਰ ਕੇ ਨਿਕਲ ਜਾਂਦੇ ਛਾਲ ਮਾਰ। ਇਸੇ ਤਰ੍ਹਾਂ ਸਾਧ ਸਿੰਘ ਸੰਸਾਰ ਸਮੁੰਦਰ ਵਿੱਚ ਜੀਵਨ ਦੀ ਨੌਕਾ ਜਿਹੜੀ ਹੈ ਜੇ ਤਾਂ ਪਾਰ ਲਾਉਣੀ ਹੈ ਫਿਰ ਕਿਸੇ ਮਲਾਹ ਦਾ ਆਸਰਾ ਲੈਣਾ ਪੈਣਾ। ਬੇੜੀ ਤਰਲੀ ਤਾਂ ਰਹਿੰਦੀ ਹੈ ਪਰ ਕਿਨਾਰੇ ਕਿਸੇ ਮਲਾਹ ਦੁਆਰਾ ਲੱਗਦੀ ਹੈ, ਗਜ ਕੇ ਬੋਲੋ ਬੇੜੀ ਲੱਕੜੀ ਤਰੀ ਤਾਂ ਰਹਿੰਦੀ ਹੈ ਪਰ ਜੇ ਮਲਾਹ ਨਾ ਹੋਵੇ ਉੱਥੇ ਵੀ ਘੁੰਮ ਜਾਂਦੀ ਹੈ, ਇਹ ਗੰਢੇ ਨਹੀਂ ਜਾਂਦੇ, ਇਹਦਾ ਸਫ਼ਰ ਤੈਅ ਨਹੀਂ ਕਰਦਾ। ਇਸ ਵਾਸਤੇ ਜੀਵਨ ਦੀ ਨੌਕਾ ਗੁਰੂ ਜੀ ਦਾ ਮਲਾਹ ਬਣਾਵਾਂਗੇ ਫਿਰ ਹੀ ਕਿਸ਼ਤੀ ਪਾਰ ਲੱਗੇਗੀ। ਹਜ਼ੂਰ ਪਾਤਸ਼ਾਹ ਕਹਿੰਦੇ ਜਿਨ ਗੁਰਮਤ ਨਾਮ ਧਿਆਇਆ ਆਏ ਤੇ ਪਰਵਾਨ, ਉਹਨਾਂ ਦਾ ਆਇਆ ਹੋਇਆ ਸੰਸਾਰ ਤੇ ਪਰਵਾਨ ਨਹੀਂ। ਉਹ ਸੰਸਾਰ ਦੇ ਉੱਤੇ ਗੁਰੂ ਦਾ ਪ੍ਰਮਾਣ ਪੱਤਰ ਲੈ ਕੇ ਸੁਰਖਰੂ ਹੋ ਕੇ ਤੇ ਧਰਮ ਰਾਜਾ ਵੀ ਕਹਿੰਦੇ ਕੀ ਕੌਣ ਭਵਨ ਕਮੀ ਮਾਰਾ ਮੇਰਾ ਘਰ ਰੇਰੇ ਦਰਗਾਹ ਕਹਿਣ ਤੂੰ ਆਓ ਬੈਠਾ ਤੇ ਸੁਖ ਬੜਾ ਸਤਿਕਾਰ ਉਹਨੇ। ਨਾਨਕ ਕੁਲ ਆਧਾਰ ਹੈ ਆਪਣਾ, ਉਹ ਗੁਰਮੁਖ ਆਪਣੀ ਕੁਲਾਂ ਦਾ ਆਧਾਰ, ਭਗਤ ਜਨਾਂ ਕੇ ਇੱਕੀ ਹੀ ਕੁਲ ਆਧਾਰ, ਸੱਤ ਮਾਂ ਦੀਆਂ, ਸੱਤ ਨਾਨਕਿਆਂ ਦੀਆਂ ਤੇ ਸੱਤ ਭੈਣ, ਇਹ ਜਿਹੜਾ ਇੱਕ ਸੌ ਇੱਕ ਦਾ ਵੀ ਜੇ ਕਰਾਇਆ ਭਾਵ ਬੇਅੰਤ ਕੁਲਾਂ ਦਾ ਆਧਾਰ ਕਰ ਲੈਂਦੇ। ਜਦੋਂ ਗੁਰੂ ਨਾਨਕ ਸਾਹਿਬ ਜੀ ਆਏ ਉਹਨਾਂ ਦੇ ਸਤਿਕਾਰ ਯੋਗ ਪਿਤਾ ਜੀ ਨੇ ਕਿਹਾ ਕਿ ਹੁਣ ਪਿੱਤਰਾਂ ਦਾ ਸਰਾਧ ਇਹ ਕਰਾ ਕੇ ਜਾਇਓ। ਹਜ਼ੂਰ ਮਹਾਰਾਜ ਕਹਿੰਦੇ ਪਿਤਾ ਜੀ ਜਿਵੇਂ ਹੁਕਮ ਹੈ, ਜਦੋਂ ਬੈਠੇ ਸੀ ਕਹਿੰਦੇ ਪਿਤਾ ਜੀ ਅੱਖਾਂ ਵਿੱਚੋਂ ਖੋਲੋ ਕੀ ਦੇਖਦੇ ਆ, ਸਾਰੇ ਪਿੱਤਰ ਆ ਕੇ ਨਾ ਮਹਿਤਾ ਕਲਿਆਣ ਚੰਦਰ ਜੀ ਨੂੰ ਨਮਸਕਾਰ ਕਰੇ। ਕਹਿੰਦੇ ਜੇ ਕਲਿਆਣ ਚੰਦਰ ਜਦੋਂ ਦੇ ਸਾਡੀ ਕੁੱਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਵਤਾਰ ਧਾਰ ਕੇ ਆਏ, ਜਿਹਨਾਂ ਦੇ ਸਰਾਪ ਗਤੀ ਮਾਰ ਕੇ ਸੋਚ ਰਹੇ ਹਾਂ ਉਹ ਸਾਰੇ ਮੁਕਤ ਹੋ ਚੁੱਕੇ। ਗੱਜ ਕੇ ਬੋਲੋ, ਕਹਿੰਦੇ ਇੱਕ ਮਿੰਟ ਰਾਜ ਕੀ ਗੱਲ ਕਰਾਂ, ਸਾਰੇ ਮੁਕਤ ਹੋ ਗਏ, ਉਹਨਾਂ ਪਿੱਤਰਾਂ ਦਾ ਕਲਿਆਣ ਹੋ ਗਿਆ। ਨੌਵੇਂ ਪਾਤਸ਼ਾਹ ਜੀ ਨੂੰ ਕਹਿ ਪਟਨੇ ਚੋਂ ਇੱਕ ਗੱਡੀ ਹੈ ਪੁੱਤਰ ਸ਼ੰਕੂ ਰਾਜ ਦੀਆਂ ਲਾਲਾਂ ਤੋਂ ਕਹਿੰਦੇ ਪਿਆਦਾ ਹੋ, ਉਹਦਾ ਨਾਂ ਹੈ ਕਰਮਨਾਸ਼, ਜਿਹੜਾ ਉਹ ਬੜ ਜਾਏ ਉਹਦੇ ਕਰਮਨਾਸ਼। ਜਿਹੜੇ ਨੌਵੇਂ ਪਾਤਸ਼ਾਹ ਗਏ ਮਹਾਰਾਜ ਦੇ ਇਸ਼ਨਾਨ ਕਰਨ ਵਾਸਤੇ, ਉਹ ਪੰਡੇ ਆ ਗਏ, ਮਹਾਰਾਜ ਦਾ ਜਿਹੜਾ ਬੜਦਾ ਕਰਮਨਾਸ਼ ਹੋ ਜਾਂਦੇ। ਕਹਿੰਦੇ ਹੁਣ ਗੁਰੂ ਨਾਨਕ ਦੀ ਗੱਦੀ ਦੇ ਚਰਨ ਪੈ ਗਏ, ਪਾਤ ਨਾ ਸ਼ਰਮ ਦੀ ਗੱਦੀ ਕੇ ਕੋਲੋ ਨੇ ਕਰਮਨਾਸ਼ਾ ਨਹੀਂ ਰਹਿ ਗਈ, ਜਿਹੜਾ ਇਸ਼ਨਾਨ ਕਰੂ ਉਹਦੇ ਪਾਪ ਨਾਸ਼ ਹੋ ਜਾਣ। ਧੰਨ ਸੱਚੇ ਪਾਤਸ਼ਾਹ ਗਰੀਬ ਨਿਵਾਸ ਜਿੱਥੇ ਕਿੱਥੇ ਕਿਰਪਾ ਕਰੋ। ਸੋ ਉੱਥੇ ਕਹਿਣ ਲੱਗੇ ਮਹਾਰਾਜ ਤੁਸੀਂ ਪਿੰਡ ਭਰਾਓ ਕਾਹਦੇ ਲਈ, ਪਿੱਤਰਾਂ ਦੀ ਕਲਿਆਣ ਲਈ। ਕਹਿੰਦੇ ਸਾਡੇ ਪਿੱਤਰ ਸਭ ਮੁਕਤ, ਕਹਿੰਦੇ ਤੁਹਾਡੇ ਸਿੱਖਾਂ ਦੇ, ਕਹਿੰਦੇ ਜਿਹੜਾ ਗੁਰੂ ਨਾਨਕ ਦਾ ਸਿੱਖ ਬਣ ਜਾਂਦਾ ਸਹੀ ਜਾਣ ਉਹਦੇ ਪਿੱਤਰ ਵੀ ਮੁਕਤ ਹੋ ਜਾਂਦੇ, ਪਰ ਅੱਜ ਸਿੱਖ ਬਣਨਾ ਜੀ ਪਸੰਦ ਨਹੀਂ ਕਰਦੇ। ਸਿੱਖ ਬਣਨਾ ਬਹੁਤ ਵੱਡਾ ਪੁੰਨ ਹੈ। ਸਿਧਾਂਤਕ ਸਿੱਖ ਗੁਰੂ ਦਾ ਅਸੂਲੀ ਸਿੱਖ ਬਣ, ਮਰਜ਼ਾਦਾ ਪੂਜੋ ਜੋ ਮਰਜ਼ਾਦਾ ਦੱਸੇ। ਸੋ ਮਹਾਰਾਜ ਦੇ ਨਾਮ ਕੁੱਲ ਉਧਾਰ ਹੈ ਆਪਣਾ, ਦਰਗਾਹ ਹੈ ਪਾਵ ਹੈ ਮਾਨ, ਉਹ ਕੁਲਾਂ ਦਾ ਆਧਾਰ ਕਰ ਲੈਂਦੇ ਹੈ, ਦਰਗਾਹ ਦੇ ਵਿੱਚ ਮਾਨ ਸਨਮਾਨ ਪ੍ਰਾਪਤ ਕਰਦੇ ਹੈ। ਔੜੀ ਗੁਰਮੁਖ ਸਕੀਆ ਸਿੱਖ ਗੁਰੂ ਮੇ ਲਾਈਆ, ਗੁਰਮੁਖੀ ਦੇ ਸਕੇ ਐਸੇ ਜਿਹੜੇ ਸਿੱਖ ਹੈ ਮਿੱਤਰਾਂ ਨੂੰ ਵਫਾਦਾਰੀ ਵਿਖਾਲਣ ਵਾਲੇ, ਗੁਰੂ ਮਹਾਰਾਜ ਕਿਰਪਾ ਕਰਦੇ ਹੈ ਉਹਨਾਂ ਦਾ ਸਿੱਖਾਂ ਦਾ ਲਾਭ, ਕਿਉਂਕਿ ਇੱਕ ਸਿੱਖ ਜਿਹਦੇ ਇੱਕ ਸਿੱਖ ਭਾਈ ਉਹਦਾ ਦੋਏ ਸਾਧ ਸੰਗਤ, ਦੋ ਸਿੱਖ ਇਕੱਠੇ ਹੋ ਜਾਣ ਸਾਧ ਸੰਗਤ ਬਣ ਕੇ, ਅਤੇ ਪੰਜੀ ਪਰਮੇਸ਼ਰ ਜਿੱਥੇ ਪੰਜ ਸਿੱਖ ਇਕੱਠੇ ਹੋ ਗਏ ਉੱਥੇ ਦਾ ਸਾਧ ਕਹਿੰਦੇ ਨਾਰਾਇਣ ਆ ਜਾਂਦੇ, ਪਰਮਾਤਮਾ ਆ ਜਾਂਦੇ। ਪਰਮਾਤਮਾ ਸਾਕਸ਼ਾਤ ਆ ਜਾਂਦੇ ਜੇ ਸਿੱਖ ਹੋ ਗਏ, ਕਿਹੋ ਜਿਹਾ ਭਾਈ ਭਖਾਰੀ ਵਰਗਾ ਕਰਦਾ ਆਪਣਾ ਆਪ ਦੇ ਵਿਆਹ ਕਰ, ਕਹਿੰਦੇ ਗੁਰਮੁਖ ਦਾ ਦਰਸ਼ਨ, ਕਹਿੰਦੇ ਗੁਜਰਾਤ ਚੱਲਦਾ, ਕਹਿੰਦੇ ਮਹਾਰਾਜ ਕੀ ਹੋ ਰਿਹਾ, ਆਹ ਮਠਿਆਈਆਂ ਬਣ ਰਹੀਆਂ, ਆਹ ਗਹਿਣੇ ਬਣ ਰਹੇ, ਹੋਰ ਮਕਾ ਕੱਢ ਰਿਹਾ, ਆਹ ਕਫਨ ਵੀ ਹੋ ਰਿਹਾ। ਕਹਿੰਦੇ ਪਰਸੋਂ ਦੱਸਾਂਗੇ, ਮੇਰੇ ਵਿਆਹ ਕਿਹਾ ਹੈ ਬੱਚਾ ਦਲੀਲ ਲਗਾ ਸੀ ਬਾਰ ਪਿਆਰਾ ਹੋ ਗਿਆ। ਕਹਿੰਦੇ ਮਹਾਰਾਜ ਬਲਾਨੀ ਲੜਕੀ ਦਾ ਘਰ ਤੋਂ ਬਰਬਾਦ ਕੀਤਾ ਜੀ, ਇੰਨੀ ਸੋਝੀ ਸੀ ਇਹ ਪੱਖਣ ਪੈਣ। ਕਹਿੰਦੇ ਜਿਹੜਾ ਗੁਰੂ ਦਾ ਸਿੱਖ ਆ, ਗੁਰ ਕਰਿਆ ਸਾਕਾਰ ਕਮਾਓ ਗੁਰ ਕੀ ਕਰਨੀ ਆਹੇ ਕਾਬੋ ਸ਼ੰਕਾ ਨਹੀਂ ਕਰ ਦੋ ਭਾਵੇਂ। ਕਹਿੰਦੇ ਜਦੋਂ ਇਹਦਾ ਬ੍ਰਹਮ ਗਿਆਨੀ ਇਹਦੀ ਮਾਂ, ਕਹਿੰਦੇ ਮੇਰਾ ਪੁੱਤਰ ਸ਼ੁੱਧ ਜੀਵਨ ਲੈ ਗਿਆ, ਭੈਣਾਂ ਸਾਡਾ ਭਰਾ ਜਿਹੜਾ ਸਾਨੂੰ ਬਲੰਕ ਨਹੀਂ ਲਾਇਆ, ਅਸੀਂ ਵੀ ਆਪਣੇ ਭਾਈ ਸਾਹਿਬ ਦੇ ਬਚਨਾਂ ਤੇ ਚੱਲਾਂਗੇ। ਜਿਹੜੀ ਬੀਬੀ ਨਵੀਂ ਆਈ ਇਹਦਾ ਬਗਾਨੀ ਕਰ ਦੇ, ਕਹਿੰਦੇ ਰਾ ਪਤੀ, ਕਹਿੰਦੇ ਜਿਵੇਂ ਮੇਰਾ ਪਤੀ ਬ੍ਰਹਮਚਾਰੀ ਵਰਤ ਸ਼ੁੱਧ ਗਿਆ, ਮੈਂ ਵੀ ਪਤੀ ਵਰਤ ਧਰਮ ਸ਼ੁੱਧ ਹੋਊਂਗੀ, ਪਤੀ ਦੇ ਨਾਂ ਦੀ ਲਾਜ਼ਮ ਹੋਊਂਗੀ। ਕਹਿੰਦੇ ਤਾਂ ਸਾਰੇ ਬ੍ਰਹਮ ਗਿਆਨੀ ਆਏ ਇੱਕ ਦੇ, ਇਹ ਹੈ ਸਿੱਖ ਜੇ ਵਜ੍ਹਾ ਬਣ ਜਾਏ ਹਰ ਸੋ ਜਾ ਕੇ ਨਹੀਂ ਬੈਰੀ ਨੀਤ ਸਮਾਨ, ਕਹ ਨਾਨਕ ਸੁਣ ਰੇ ਮਨਾ ਗਿਆਨੀ ਤਾਰੇ ਬਖਾਨ। ਇੱਕ ਤਾਂ ਹੈਗਾ ਕਿਤਾਬੀ ਗਿਆਨ, ਇੱਕ ਹੈਗਾ ਰਮਾਨੀ ਆਤਮਾ ਦਾ ਗਿਆਨ, ਉਹਦੇ ਦੁਆਰਾ ਸ਼ਾਂਤੀ ਮਿਲਦੀ, ਉਹਦੇ ਦੁਆਰਾ ਸ਼ਾਂਤੀ ਭਾਈ ਪ੍ਰਾਪਤ ਹੁੰਦੀ ਹੈ। ਗੁਰਮੁਖ ਸਖੀਆ ਸਿੱਖ ਗੁਰੂ ਮਿਲ, ਇਹੋ ਜਿਹਾ ਜਿਹੜੇ ਗੁਰਮੁਖ ਮਿੱਤਰਾਂ ਨੂੰ ਵਫਾਦਾਰੀ ਦਿਖਾਲਣ ਵਾਲੇ ਸਿੱਖ ਹੈ, गुरु की कृपा के नाल उन्हां दा भाई मलाप हुंदा अरदास करनी पैंदी है कि जिन्हां दे संगड़ियां दोनों दुनिया मित्र सारे से ये सच्चे पातशाह ऐसे सिखां दी संगत बख्शे मनुख दी उह संगत ना बख्शे एक सेवक गुर पास एक सेवक बन के गुरु के पास रहिंदे बेअंगम है उन्हां नूं कोई लांझा नहीं वो अंतर सेवा करते ग्रेस्ती जिक भी है बख्शिश मारन उन्होंने भी करनी है एक गुर काया लाइया उन्होंने क्या धर्म की किरत करो नाम जपो बन चलो थोड़ा भी भला हो जाए एक धर्म जुड़ी रह रहा है एक नाम जो ग्रेस्ती रहने हैं उसे इन्होंने वचनों से चली चलो महाराज थोड़ा भी भला कर दें थोड़ा भी भला हो जाए उन्होंने धर्म की कार दे चलाया होया जिन्हों गुर प्यारा मन चित जिन्हों गुरु जी का वचन मन करके चित की व्यक्ति करके प्यारा लगता भाव मन वाणी शरीर करके गुरु के वचन नाल प्यार करते हैं इन्हों भाव गुरु देव आई आ उन्होंने सतगुरु जी ने कृपा करके अपना भाव जरा प्यार है भावना है वो भाव उन्होंने मारे नहीं बख्श उन्होंने अंदर इन्नी श्रद्धा इन्ना विश्वास इन्ना प्यार होता कि दूजा भी उन्होंने वचन सुन के भाव पूरत हो जाए इन्नी श्रद्धा इतना विश्वास इतनी दृढ़ता कई योजना कच्चिया गल् करे दूजा विश्वास ही खराब होगा कई वचन सुन ऐसे श्रद्धा प्रेम पिछे कोई वचन होंगे ये अगले का डामाडोल मन जरा वो भी कायम हो जाता हूँ पूरन सिंह प्रोफेसर से वो राम तीर्थ की संग करता हो जरा लिखता सी पंजाब बस का गुरु के नाम उसने देखिए इस कदर का गाड़ी कदर करा फिर भाई साहब भाई वीर सिंह जिन्हों की आत्म शब्द रंगी हुई कलगी कर चमत्कार अष्टगुर चमत्कार नानक चमत्कार किन्ने शरदा के गुरु का इतिहास लिखा गुरु ग्रंथ साहब जी का टीका भी संपर्दा लिखा पूर्ण नहीं सी कमाल सो उन्हां दी पसंदत मिल गई उन्होंने फिर उन्होंने उत्ते यहोजा प्रभाव पाया मुड़ के फिर पूरन सिंह प्रोफेसर अमृत छका गंगा सिंह प्रोफेसर जी दी बुकां जनता विच किवें बोलीए आम प्रचारक किताबां पढ़दे कोई वी लो अर्शनी दे संदाया गिरावटा विच क्यों किताबी ज्ञान से आत्मा ज्ञान नहीं सी आत्मा ज्ञान की प्राप्ति सेवा से सिमरन गुरु की बख्शिश भी ना हो जिन्ना चिर ना होते ज्ञानी भी कई बार धोखा खा लेते हैं जीवन में तो महाराज सच्चे पातशाह कहते उन्होंने अपना भाव गुरु महाराज बख्श देंगे गुरसिखा इको प्यार जड़े गुरु के सिख उन्हों का एक चेतन कला वाहगुरु नाल प्यार माया बुलाव जेड़े इन्होंने पूछे जाने ये तो ठीक है जनता तक ये शरीर है जी हरारा हो जाए ये शरीर राजे वाली हो सकती किसी गरीब वाली है हरारा वक्रो बखरी है जड़ा ज्ञान है ये अमीरी गरीबी का कोई फर्क नहीं राजा जनक भी ज्ञानी हो सकता रविदास का गरीबी हो सकता ये बकरी परारा भी बकरी ज्ञान बना भी परारा से जुड़ी जुड़ी जरा ब्रह्म ज्ञान है वो एक आत्मा का ज्ञान कोई फर्क नहीं होना परारा से सब भी जुड़ी जुड़ी है किसी ने पहले जनकों ने ज्यादा की थे ऐसे जनकों ने गुरु की ज्यादा मिल गई ਜਿਹੜੇ ਪੁੰਨ ਨੀ ਕਿਸੇ ਉਹਨੇ ਨਾਮ ਜਪਿਆ ਗਿਆਨ ਹੋ ਗਿਆ ਤੇ ਸਧਾਰਨ ਤੌਰ ਤੇ ਫਲਾ ਲੱਭ ਲਿਆ। ਇਹ ਨੀ ਕਿ ਜਿਹਦੇ ਕੋਲ ਜ਼ਿਆਦਾ ਬਹੁਤੀ ਉਹ ਵੱਡਾ ਗਿਣੀ ਹੋਏਗਾ, ਜਿਹਦੇ ਕੋਲ ਘੱਟ ਬਹੁਤੀ ਹੈ ਉਹ ਪੂਰਾ ਗਿਣੀ ਨਹੀਂ ਹੋਏਗਾ। ਗਿਆਨ ਦਾ ਇਸ ਚੀਜ਼ ਦੇ ਨਾਲ ਕੋਈ ਸੰਬੰਧ ਨਹੀਂ, ਗਿਆਨ ਦਾ ਅਨਪੜ੍ਹ ਤੇ ਵਿਦਿਆ ਨਾਲ ਵੀ ਸੰਬੰਧ ਨਹੀਂ। ਅਨਪੜ੍ਹ ਨੂੰ ਵੀ ਆਤਮਾ ਦਾ ਗਿਆਨ ਹੋ ਸਕਦਾ, ਪੜ੍ਹੇ ਵੀ ਹੋ ਸਕਦਾ। ਪੜ੍ਹਾਈ ਦੀ ਤਾਂ ਲੋੜ ਇਹ ਹੈ ਕਿ ਜਿਹਨੂੰ ਲੋਕਾਂ ਚ ਪ੍ਰਚਾਰ ਕਰਨ, ਜਿਹਨੇ ਆਪਣੀ ਆਤਮਾ ਦਾ ਆਨੰਦ ਲੈਣਾ ਉਹ ਅਨਪੜ੍ਹ ਗਿਆਨੀ ਵੀ ਆਨੰਦ ਲੈ ਸਕਦਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਸਿੱਖਾਂ ਇੱਕੋ ਪਿਆਰ, ਉਹਨਾਂ ਦਾ ਇੱਕਾ ਬਾਣੀ ਇੱਕ ਗੁਰ ਇੱਕੋ ਸਬਦ ਵਿਚਾਰ, ਉਹਦੇ ਨਾਲ ਪਿਆਰ ਹੈ ਚੇਤਨ ਕਲਾ ਗੁਰਮਿੱਤਾਂ ਪੁੱਤਾਂ ਭਾਈ ਵਿਚਾਰ। ਗੁਰ ਇੱਥੇ ਦੁਨੀਆਂ ਦਾ ਉਸਤਾਦ ਹੈ, ਚਾਹੇ ਮਿੱਤਰ ਹੈ, ਚਾਹੇ ਪੋਤੇ ਆ, ਚਾਹੇ ਭਰਾ ਆ, ਉਹਨਾਂ ਨਾਲ ਵੀ ਆਤਮਾ ਕਰਕੇ ਪਿਆਰ ਕਰਦੇ ਆ, ਸਰੀਰ ਕਰਕੇ। ਕਿਉਂਕਿ ਜਿਹੜਾ ਸਰੀਰਾਂ ਦਾ ਪਿਆਰ ਹੈ ਇਹ ਰਾਗ ਦਵੈਸ਼ ਪੈਦਾ ਕਰਨ ਵਾਲਾ, ਜਿਹੜਾ ਆਤਮਾ ਦਾ ਪਿਆਰ ਹੈ ਇਹ ਰਾਗ ਦਵੈਸ਼ ਤੋਂ ਉੱਪਰ ਹੈ। ਪਿਆਰ ਤਾਂ ਕਰਦੇ ਹੈ ਪਰ ਬ੍ਰਹਮ ਦੀ ਚੇਤਨ ਕਲਾ ਜਾਣ ਕੇ ਪਿਆਰ ਕਰਦੇ, ਜਿਹੜੀ ਉਹ ਮਾਲਕ ਦਾ ਰੂਪ ਹੈ। ਕਿਉਂਕਿ ਪ੍ਰਣਮਾ ਬਾਦ ਹੈ, ਵਰਤ ਬਾਦ ਹੈ। ਪ੍ਰਣਮਾ ਬਾਦ ਹੁੰਦਾ ਜਿਵੇਂ ਦੁੱਧ ਤੋਂ ਦਹੀਂ ਬਣ ਗਿਆ, ਉਹ ਮੁੜ ਕੇ ਦੁੱਧ ਨਹੀਂ ਬਣ ਸਕਦਾ, ਬਦਲ ਬਣਾਤੇ। ਜਦੋਂ ਸੋਨਾ ਖਾਣ ਸੀ ਉਦੋਂ ਵੀ ਸੋਨਾ, ਜਦੋਂ ਸੋਧਰੇ ਡਲੀ ਬਣੇ ਉਦੋਂ ਵੀ ਸੋਨਾ, ਜਦੋਂ ਗਹਿਣੇ ਉਦੋਂ ਵੀ ਸੋਨਾ, ਜਦੋਂ ਢਾਲ ਹੈ। ਇਸੇ ਤਰ੍ਹਾਂ ਜਿਹੜਾ ਸੰਸਾਰ ਹੈ ਇਹ ਉਸ ਪਰਮਾਤਮਾ ਦਾ ਬਗਰ ਦਬਾਅ, ਉਹ ਤੋਂ ਪੈਦਾ ਹੋਇਆ, ਉਹਦੇ ਆਸਰੇ ਰਹਿ ਰਿਹਾ, ਗਿਆਨ ਤੋਂ ਬਾਅਦ ਉਹਦੇ ਲਈ ਲੀਨ ਹੋ ਜਾਂਦਾ। ਇਹ ਤੋਂ ਭਿੰਨ ਨਹੀਂ ਹੈ ਜਿਹਨਾਂ ਨੂੰ ਸੰਸਾਰ ਹੈ। ਤਾਂ ਹੀ ਮਹਾਰਾਜ ਕਹਿ ਰਹੇ ਨੇ ਜੇ ਇਸ ਤਰ੍ਹਾਂ ਹੋ ਮੇਰੇ ਹੋ ਅਰ ਸੁਣ ਹੈ ਜੋ ਤਰੀ ਹਾਲ ਦਿਨ ਅਵਰ ਨਾ ਦੇਖੋ, ਕੋਈ ਹਾਲ ਦਿਨ ਅਵਰ ਨਾ ਦੇਖੋ, ਕੋਈ ਨਗਰੀ ਹਾਲ ਨਿਹਾਲਿਆ। ਇਹ ਬਿਸ ਸੰਸਾਰ ਤੁਮ ਦੇਖ ਹਰ ਸਾਲ ਉੱਤਰ ਰੂਪ ਨਗਰੀ ਆ, ਜਿਹਨਾਂ ਦੀ ਤਾਂ ਆਪਣੀ ਬਿਸ ਜੈ ਦ੍ਰਿਸ਼ੀ ਹੈ ਉਹਨਾਂ ਨੂੰ ਜਹਿਰੇ ਨਜ਼ਰ ਆਉਂਦੀ ਹੈ। ਇਹਨਾਂ ਦੀ ਆਪਣੀ ਦ੍ਰਿਸ਼ਟੀ ਅੰਮ੍ਰਿਤ ਬਣ ਜਾਂਦੀ ਹੈ, ਉਹਨਾਂ ਨੂੰ ਸਾਰਾ ਬ੍ਰਹਮ ਰੂਪੇ ਨਜ਼ਰ ਆ ਰਿਹਾ। ਇਹ ਨਹੀਂ ਕਿ ਗਿਆਨਵਾਨ ਨੂੰ ਗਿਆਨ ਨਹੀਂ, ਇਹ ਮਾੜਾ ਹੈ ਜਾਂ ਚੰਗਾ, ਉਹ ਕਿਸੇ ਦੀ ਚੰਗਿਆਈ ਬੁਰਾਈ ਵੱਲ ਨਹੀਂ ਦੇਖਦਾ, ਉਹ ਚੇਤਨ ਕਲਾ ਆਤਮਾ ਨੂੰ ਪਤਾ ਉਹਨੂੰ ਸਾਡਾ ਇਹ ਬੁਰਾਇਆ ਇਹ ਭਲਾ ਹੈ। ਪਰ ਦੂਏ ਦੀ ਭਲਾਈ ਦੂਏ ਦੀ ਬੁਰਾਈ ਇਹ ਆਪਣੇ ਮਨ ਤੇ ਅਸਰ ਨਹੀਂ ਬੋਲਦਾ, ਉਹ ਇੱਕ ਚੇਤਨ ਕਲਾ ਦੇ ਨਾਲ ਆਤਮਾ ਕਾਲੂ ਦੀ ਵਿਅਕਤੀ ਐਸੀ ਬਣਦੀ ਨਹੀਂ, ਅਨਾਤਮਾ ਕਾਲੂ ਦੀ ਮਨ ਦੀ ਵਿਅਕਤੀ ਹੁੰਦੀ। ਗੁਰ ਸਤਿਗੁਰ ਬੋਲੋ ਸਭ ਗੁਰ ਆਸ ਗੁਰੂ ਜੀ ਵਾਈਆ, ਗੁਰੂ ਜਿਹੜੇ ਸਾਰਿਆਂ ਦੇ ਸ਼੍ਰੋਮਣੀ ਬਟੇ, ਸਤ ਦਾ ਪ੍ਰਕਾਸ਼ ਕਰਨ ਵਾਲੇ, ਗੋ ਅੰਧੇਰੇ ਨੂੰ ਦੂਰ ਕਰਕੇ ਉਹ ਚੇਤਨ ਕਲਾ ਦਾ ਪ੍ਰਕਾਸ਼ ਕਰਨ ਵਾਲੇ, ਸਾਰੇ ਉਹਨਾਂ ਦੀ ਮਹਿਮਾ ਵਿੱਚ ਬਚਨ ਬੋਲੋ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਜਿਹੜੇ ਗੁਰੂ ਗੁਰੂ ਆਖਦੇ ਹੈ ਤੇ ਫਿਰ ਗੁਰੂ ਉਹਨਾਂ ਨੂੰ ਜੀਵਾਈਆ ਨੇ। ਇਹ ਸਾਰਾ ਸੰਸਾਰ ਪਰਮੇਸ਼ਰ ਵੱਲੋਂ ਮਰਿਆ ਹੋਇਆ ਤੇ ਸੰਸਾਰ ਵੱਲ ਕਰਤਾਰ ਵੱਲੋਂ ਤਾਂ ਮਰੇ ਹੋਏ, ਸੰਸਾਰ ਵੱਲ ਜਿੰਦੇ ਨੇ, ਸੰਸਾਰ ਵੱਲ ਜਿੰਦੇ ਹੈ। ਜਿਹੜੇ ਉਹ ਬਦਮ ਗਿਆ ਸੰਸਾਰ ਨੂੰ ਮਰ ਜਾਂਦੇ, ਚੇਤਨ ਵੱਲ ਜਿਹਦੇ ਵਿੱਚ ਦੁਲਾ ਜਿਹੜੇ ਗਿਆ ਸੀ ਨਾ ਗੁਰੂ ਕੋ, ਕਹਿੰਦਾ ਜੀ ਕਿਰਪਾ ਕਰੋ, ਉਹ ਕਹਿੰਦੇ ਗੁਰੂ ਤੇ ਚੜ੍ਹ ਜਾ, ਸਾਡੇ ਉੱਥੇ ਸਥਾਨ ਤੋਂ ਗੁਰੂ ਨੇ ਸਾਨੂੰ ਪਤਾ ਉਹ ਕਿਵੇਂ ਚੜ੍ਹਦੇ, ਉਹ ਗੱਲ ਰੱਸੇ ਦਾ ਬੰਗਣਾ ਜਿਹਾ ਬਣਾ ਕੇ ਪਾ ਲੈਂਦੇ ਆ, ਦੱਸ ਗੋਲ ਪੈਰ ਅੜਾ ਕੇ ਹੱਥ ਫੜ ਕੇ ਵਾਲੇ ਫੜਦੇ, ਉਹ ਝੋਲ ਬੜਾ ਮਾਰਦੀ ਹੈ, ਕਈ ਵਾਰੀ ਡਰ ਕੇ ਉਹਨਾਂ ਡੇ, ਪਰ ਉੱਥੇ ਜਲਵੇ ਦੀ ਗੱਲ ਹੈ। ਉਹ ਜਿਲ੍ਹੇ ਚੜ੍ਹੀ ਦਾ ਗਿਆ ਅਖੀਰੇ ਜਿਲ੍ਹੇ ਗਿਆ ਖਜੂਰਾਂ ਤੱਕ, ਉੱਥੋਂ ਕਹਿੰਦਾ ਗੁਰੂ ਜੀ ਹਾਂ ਮੂਆ, ਉਹਦੇ ਜਿਹੜੇ ਗੁਰੂ ਸੀ ਅਨੈਤ ਸ਼ਾਹ ਦੇ, ਉਹ ਕਹਿੰਦੇ ਹਾਂ ਮੂਆ ਦੇ ਖਿਲਾਫ ਵਾੜਾ ਤੇ ਆਉਂਦਾ ਹੀ ਹਾਂ ਨਹੀਂ ਮਰ, ਇਸ ਕਰਕੇ ਕਹਿੰਦੇ ਜਦੋਂ ਹਾਂ ਮਰ ਜਾਂਦੀ ਹੈ ਇਹ ਸਦਾ ਵਾਸਤੇ ਜਿੰਦਾ ਹੋ ਜਾਂਦਾ, ਜੀਵਨ ਮੁਕਤੀ ਦਾ ਆਨੰਦ ਇਹਨੂੰ ਪ੍ਰਾਪਤ ਹੋ ਜਾਂਦਾ। ਭਗਤ ਨਾਮ ਦੇਵ ਜੀ ਨੇ ਕਿਹਾ ਨਾ ਬੂਏ ਮੁਕਤ ਜੋ ਦੇ ਮੁਕਤ ਨਾ ਜਾਣੇ, ਮਰਿਆ ਮੁਕਤੀ ਦਿਓਗੇ ਕੌਣ ਜਾਣੇ, ਮੈਨੂੰ ਜੀਂਦੇ ਨੂੰ ਮੁਕਤੀ। ਮੁਕਤੀ ਤਾਂ ਉਹ ਬੰਧਨ ਤੋਂ ਰਹਿਤ ਅਵਸਥਾ ਜਿਹੜੀ ਜੀਂਦੇ ਨੂੰ ਮਿਲੇ ਤੇ ਮਿਲੀ ਤੇ ਮਰਨ ਤੋਂ ਬਾਅਦ ਜਿਹੜੇ ਮੁਕਤ ਹੋਏ, ਕਿਉਂਕਿ ਜਿਵੇਂ ਘੜੇ ਵਿੱਚ ਪਾਣੀ ਚੰਦਰਮਾ ਦਾ ਪ੍ਰਤੀਬਿੰਬ ਦੀਦਾ, ਉਹ ਅਫਾਸੀ ਕਰਕੇ ਐਵੇਂ ਲੱਗਦਾ ਕਿ ਚੰਦਰਮਾ ਘੜੇ ਵਿੱਚ ਆ ਗਿਆ, ਆਇਆ ਨਹੀਂ ਉਹਦਾ ਪ੍ਰਤੀਬਿੰਬ ਹੈ, ਬਿੰਬ ਤਾਂ ਉੱਪਰ ਹੀ ਹੈ। ਜਦੋਂ ਘੜਾ ਟੁੱਟ ਜਾਏ, ਪਾਣੀ ਧਰਤੀ ਚ ਜਾਇਬ ਹੋ ਜਾਏ, ਉਹ ਜਿਹੜਾ ਘੜੇ ਦੇ ਵਿੱਚ ਚੰਦ ਦਾ ਪ੍ਰਤੀਬਿੰਬ ਸੀ ਉਹ ਕਿੱਥੇ ਗਿਆ, ਉਹ ਆਪਣੇ ਬਿੰਬ ਚ ਰਲ ਗਿਆ। ਇਸੇ ਤਰ੍ਹਾਂ ਸਰੀਰ ਦੀ ਉਪਾਧੀ ਕਰਕੇ ਪ੍ਰਾਰੰਭ ਦਾ ਜਾਲਿਆ ਸਾਨੂੰ ਪਰਮਾਤਮਾ ਤੋਂ ਭਿੰਨਤਾ ਨਜ਼ਰ ਆਉਂਦੀ ਹੈ। ਜਦੋਂ ਗਿਆਨ ਦਾ ਡੰਡਾ ਲੈ ਕੇ ਇਹ ਸਾਧ ਸੰਗਤ ਜੀ ਦੇਹ ਅਧਿਆਸੀ ਦਾ ਤੋੜ ਦਿੱਤਾ ਤੇ ਪ੍ਰਾਰੰਭ ਭੋਗਣ ਤੋਂ ਬਾਅਦ ਖਤਮ ਹੋ ਗਈ, ਚੇਤਨ ਕਲਾ ਚੇਤਨ ਚ ਰਲ ਗਈ ਤੇ ਫਿਰ ਬੱਗਾ ਗੁਣ ਰਹਿ ਗਿਆ। ਹੁਣ ਇਹ ਹੈ ਤਾਂ ਇਹ ਗਿਆਨ ਪਰ ਇਹਦੇ ਤੇ ਦ੍ਰਿੜਤਾ ਨਹੀਂ, ਦ੍ਰਿੜਤਾ ਲਈ ਨਾਮ ਦੀ ਸ਼ਬਦ ਦੀ ਕਮਾਈ ਕਰਨੀ, ਜਿਹਨੂੰ ਬ੍ਰਹਮ ਗਿਆਨ ਕਹਿੰਦੇ ਉਹ ਲੋੜਤਾ ਇੰਨਾ ਗਈ ਹੈ। ਪਰ ਜੇ ਉਹਨੀ ਤੇ ਕਹੀਏ ਦ੍ਰਿੜਤਾ ਹੋਈ ਉੱਥੇ ਤੇ ਲੋਕਤਾ ਕਮਾਉਣਾ ਬਹੁਤ ਔਖਾ। ਇਹਦੀ ਕਮਾਈ ਲਈ ਬੜੇ ਬੜੇ ਸਾਧਨ ਕਰਨੇ ਪੈਂਦੇ ਹੈ, ਸੋ ਨਾਲ ਗੁਰੂ ਮਹਾਰਾਜ ਜੀ ਆਸ਼ੀਰਵਾਦ ਦੀ ਵੀ ਲੋੜ ਪੈਂਦੀ ਹੈ। ਇਹ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਭਾਈ ਬਖਸ਼ਿਸ਼ ਕੀਤੀ ਹੈ, ਉਹ ਸੇਵਕ ਇਹਨਾਂ ਰਸਤਿਆਂ ਪੜਾਵਾਂ ਤੇ ਗੁਜ਼ਰ ਕੇ ਪਰਮਾਤਮਾ ਤੱਕ ਪਹੁੰਚ ਜਾਂਦਾ, ਕਿਉਂਕਿ ਸਿੱਖ ਦੀ ਯਾਤਰਾ ਇਸ ਲੋਕ ਤੋਂ ਆਰੰਭ ਹੋ ਕੇ ਪਰਲੋਕ ਤੇ ਸਮਾਪਤ ਹੁੰਦੀ ਹੈ, ਬਾਕੀ ਯਾਤਰਾ ਇੰਡੀਆ ਤੋਂ ਇੰਗਲੈਂਡ ਆ ਰਹੀ ਹੈ, ਇੱਥੋਂ ਵੈਸਾ ਮੁਕੇ ਕਈ ਚੰਦ ਤੇ ਚਲੇ ਗਏ, ਕਈ ਸ਼ਿਵ ਲੋਕ ਚਲਾ ਗਿਆ, ਕੋਈ ਇੰਦਰ ਲੋਕ ਚਲਾ ਗਿਆ, ਕੋਈ ਵਿਸ਼ਨੂੰ ਲੋਕ ਚਲਾ ਗਿਆ, ਕਈਆਂ ਦੀ ਯਾਤਰਾ ਇੰਨੀ ਹੈ। ਪਰ ਜਿਹੜਾ ਗੁਰੂ ਦਾ ਸਿੱਖ ਹੈ ਉਹਦੀ ਯਾਤਰਾ ਕਿੱਥੋਂ, ਉਹਦੀ ਯਾਤਰਾ ਨਿਰੰਕਾਰ ਹੈ, ਫਿਰ ਆ ਕੇ ਫਿਰ ਉਹਦੀ ਮੰਜ਼ਿਲ ਜਿਹੜੀ ਹੈ ਪੂਰਨ ਹੋ ਜਾਂਦੀ ਹੈ, ਬਹੁਤ ਅਨੁਕਾਰੇ ਹੋਣਗੇ ਤੇ ਉਹਨਾਂ ਨਾਲ ਆਉਣਾ ਜਾਣਾ ਕੱਲ ਇਹ ਨਹੀਂ ਹੈ। ਸੋ ਇਸ ਕਰਕੇ ਮਹਾਰਾਜ ਨੇ ਇਹ ਭਾਈ ਬਖਸ਼ਿਸ਼ ਕੀਤੀ ਹੈ ਤੇ ਇਹ ਹੈ ਕਮਾਈ ਦਾ ਮਾਂ, ਮੇਰਾ ਗੱਲਾਂ ਬਾਤਾਂ ਦਾ ਨਹੀਂ ਤੇ ਮੈਂ ਕਮਾਈ ਕਰਾਂਗਾ, ਮੈਨੂੰ ਕੋਈ ਪ੍ਰਾਪਤੀ ਹੋ ਜਾਵੇਗੀ ਤੁਸੀਂ ਕਰੋਗੇ ਤੁਹਾਨੂੰ ਹੋ ਜਾਵੇ। ਇਹਦੇ ਵਿੱਚ ਨਾ ਕੋਈ ਗ੍ਰਹਿਸਥ ਵਾਲੀ ਗੱਲ ਹੈ ਤੇ ਨਾ ਕੋਈ ਇਹ ਹੈ ਕਿ ਸੰਤਾਂ ਦਾ ਚੋਲਾ ਪਾ ਲਿਆ, ਇਹਦੇ ਨਾਲ ਹੀ ਹੈ। ਇਹ ਕਮਾਈ ਦਾ ਮਾਲ ਜਿਹੜਾ ਵੀ ਕਰੋ ਔਰ ਨਿਯਮ ਪੂਰਵਕ ਗੁਰੂ ਦੇ ਪਿਆਰ ਵਿੱਚ ਔਰ ਭੈ ਵਿੱਚ ਹੈ, ਭੈ ਬਿਨ ਭਗਤ ਨਾ ਹੋਏ ਰਾਜਾ ਰਾਮ, ਤੇਰੀ ਭੈ ਵੀ ਰੱਖੋ, ਭੈ ਇਹ ਆ ਬੁਰਾਈ ਤੋਂ ਵਿਚਾਰ ਕਰਦਾ, ਪ੍ਰੇਮ ਜਿਹੜਾ ਨਹੀਂ ਮੰਗ ਲੈਂਦਾ, ਭੈ ਨਾ ਹੋਵੇ ਬੰਦਾ ਗਲਤ ਮੰਨੂਗਾ। ਗੁਰੂ ਮਹਾਰਾਜ ਦਾ ਭੈ ਵੀ ਰੱਖੋ, ਗੁਰੂ ਮਹਾਰਾਜ ਦਾ ਪ੍ਰੇਮ ਵੀ ਹੈ, ਦੋ ਚੀਜ਼ਾਂ ਲਿਆਓ ਫਿਰ ਨਾਲ ਅਭਿਆਸ ਕਰੋ ਕਿ ਮਹਾਰਾਜ ਬਖਸ਼ਿਸ਼ ਕਰਦੇ ਹਨ। ਸੋ ਸਾਰੀ ਸੰਗਤ ਦਾ ਪ੍ਰਬੰਧਕਾਂ ਦਾ, ਗ੍ਰੰਥੀ ਸਿੰਘਾਂ ਦਾ, ਰਾਗੀ ਸਿੰਘਾਂ ਦਾ, ਗਿਆਨੀ ਪ੍ਰਚਾਰਕ ਜੋ ਵੀ ਸੇਵਾ ਦਾ, ਸਾਰਿਆਂ ਦਾ ਮਾਈ ਪਾਏਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।